अनजह कारण कारणे इतवा अनक उपाय दिखे कैन अवकाश को जब ऐसा दिग जाए।
वाहे गुरु जी का खालसा, वाहे गुरु जी की फतेह। परम सम्मान योग साहिब श्री गुरु ग्रंथ साहिब जी दे हजूर सवाईमान गुरु सवारे गुरु प्यारे खालसा सतसंग जनों वड़े भाग हन अपने सबना दे जिन्हां ते सतगुरां जी ने कृपा करके सतसंगत करन दा सुभागा समा बख्शिया है। सतगुरां जी दी अमृतमई बाणी दे कीर्तन गुरु घर दे कीर्तनियां दी रसना द्वारा सरवण कीते हन। हुण समा बनिया है सतगुरां जी दे पवित्र पावन जीवन दी कथा दा। सतगुरु हरकृष्ण साहिब जी महाराज गुरता गद्दी ते विराजमान होए ने, देशां विदेशां तो संगतां दर्शन करके आनंद माण रहियां ने, भेटावां अर्पण कर रहियां ने। ਇਹ ਗੱਲ ਰਾਮ ਰਾਏ ਤੋਂ ਹਾਜ਼ਰ ਨਹੀਂ ਹੋ ਰਹੀ। ਉਹ ਯਤਨ ਬਣਾਉਂਦਾ ਰਹਿੰਦਾ ਵੀ ਮੈਂ ਉਹਨਾਂ ਦੀ ਵਡਿਆਈ ਦੇ ਵਿੱਚ ਖਰਲ ਕਿਵੇਂ ਪਾਵਾਂ ਔਰ ਜਿਵੇਂ ਕਿਵੇਂ ਇਹ ਵਡਿਆਈ ਮੈਨੂੰ ਪ੍ਰਾਪਤ ਹੋਵੇ। ਜਦੋਂ ਇਹੋ ਜਿਹੀਆਂ ਵਿਉਂਤਾ ਬਣਾਉਂਦਾ ਤਾਂ ਭਾਈ ਬਹਿਲੋ ਕੋ ਗੁਰਦਾਸ ਪੁੱਛਦਾ ਕਿ ਗੁਰੂ ਜੀ ਇਹ ਦੱਸੋ ਵੀ ਤੁਸੀਂ ਸਰਵ ਸ਼ਕਤੀਮਾਨ ਹੋ, ਤੁਹਾਡੀ ਔਰੰਗਜ਼ੇਬ ਦੇ ਨਾਲ ਬਣ ਆਉਂਦੀ ਹੈ। ਇਸ ਤਰ੍ਹਾਂ ਗੁਰੂ ਘਰ ਦੇ ਵਿੱਚ ਜਿਹੜੀਆਂ ਗੱਲਾਂ ਤੁਸੀਂ ਕਰ ਰਹੇ ਹੋ ਠੀਕ ਨਹੀਂ ਹਨ, ਜਾਂ ਆਪਾਂ ਨੂੰ ਕੀ ਪ੍ਰਾਪਤੀ ਹੋਵੇਗੀ। ਉਹ ਕਹਿਣ ਲੱਗਿਆ ਵੀ ਗੱਲ ਇਸ ਤਰ੍ਹਾਂ ਹੈ ਵੀ ਆਪਾਂ ਔਰੰਗਜ਼ੇਬ ਨੂੰ ਕਹਿ ਕੇ ਗੁਰੂ ਜੀ ਨੂੰ ਇੱਥੇ ਬੁਲਾਉਂਦੇ ਹਾਂ, ਜੇ ਤਾਂ ਇੱਥੇ ਆ ਗਏ ਫਿਰ ਮੈਂ ਕਹਾਂਗਾ ਵੀ ਕਰਾਮਾਤਾ ਦੇਖੋ ਇਹਦੇ ਕੋਲੋਂ। ਜੋ ਉਨ੍ਹਾਂ ਨੇ ਕਿਹਾ ਵੀ ਕਰਾਮਾਤ ਨਹੀਂ ਦਿਖਾਉਣੀ ਤੇ ਫਿਰ ਉਹ ਜੰਗਲ ਵੱਲ ਚਲੇ ਜਾਣਗੇ, ਤੇ ਜਦੋਂ ਉਹ ਜੰਗਲ ਵੱਲ ਚਲੇ ਗਏ ਤੇ ਮੈਂ ਗੁਰੂ ਬਣ ਜਾਵਾਂਗਾ। ਇਸ ਲਈ ਮੈਂ ਇਹ ਯਤਨ ਕਰਨ ਦੇ ਵਿੱਚ ਲੱਗਿਆ ਹੋਇਆ ਕਿ ਆਹ ਦੋ ਗੱਲਾਂ ਚੋਂ ਇੱਕ ਗੱਲ ਗੁਰੂ ਕਰੇ ਤਾਂ ਫਿਰ ਮੇਰੀ ਵਡਿਆਈ ਹੋ ਸਕਦੀ ਹੈ। ਇਸ ਤਰ੍ਹਾਂ ਦਿਨ ਰਾਤ ਈਰਖਾ ਦੇ ਵਿੱਚ ਸੜ ਰਿਹਾ ਰਾਮ ਰਾਏ। ਇਸ ਤੋਂ ਅੱਗੇ ਕਥਾ ਦੀ ਰੰਭਤਾ ਹੁੰਦੀ ਹੈ ਔਰ ਰਸਨਾ ਤੇ ਮੁੱਖ ਨੂੰ ਕਰੀਏ ਪਵਿੱਤਰ। ਬੋਲੋ ਜੀ ਸਤਨਾਮ
ਵਾਹਿਗੁਰੂ ਸਾਹਿਬ ਜੀ,
ਸਤਨਾਮ
ਵਾਹਿਗੁਰੂ ਸਾਹਿਬ ਜੀ, ਦੁਏਰਾ ਅੰਜਹ ਕਾਰਨ ਕਾਰਨੇ
ਹੁਣ ਰਾਮ ਰਾਏ ਆਪਣੇ ਅਨਜ ਛੋਟੇ ਭਰਾ ਨੂੰ ਦਿੱਲੀ ਬੁਲਾਉਣ ਦੇ ਲਈ ਤਰੀਕਾ ਲੱਭਦਾ ਕਿਵੇਂ ਬੁਲਾਇਆ ਜਾਵੇ ਦਿੱਲੀ।
ਵਿਖੇ ਕਹਿਣੇ ਅਵਕਾਸ਼ ਤੂੰ ਜਬ ਐਸਾ ਡਿੱਗ ਜਾਏ।
ਉਹਨੇ ਬਾਦਸ਼ਾਹ ਔਰੰਗਜ਼ੇਬ ਦੇ ਕੋਲ ਮਿਲਣ ਲਈ ਜਾਂਦਾ ਤਾਂ ਮੌਕੇ ਦੀ ਭਾਲ ਵਿਚ ਰਹਿੰਦਾ ਵੀ ਕਦੇ ਕੋਈ ਗੱਲ ਚੱਲੇ ਤੇ ਮੈਂ ਆਪਣੀ ਭੜਾਸ ਕੱਢਾਂ।
ਕਿਉਂ ਪਈ ਇੱਕ ਦਿਨ ਪੁਨਾ ਪ੍ਰਸੰਗ ਚ ਲਾਇਓ।
ਇੱਕ ਦਿਨ ਸਭਾ ਦੇ ਵਿਚ ਇਹ ਪ੍ਰਸੰਗ ਗੱਲ ਸ਼ੁਰੂ ਹੋਈ।
ਸਤਗੁਰ ਹਰ ਰਾਏ ਸਮਾਇਓ।
ਇਹ ਗੁਰੂ ਹਰ ਰਾਏ ਸਾਹਿਬ ਜੀ ਮਹਾਰਾਜ ਜੋਤੀ ਜੋਤ ਸਮਾ ਗਏ ਹਨ।
ਪੂਜਨ ਲਗੇ ਉਸ਼ਾ ਸਭ ਬਾਤ।
ਬਾਦਸ਼ਾਹ ਨੇ ਜਦੋਂ ਇਹ ਗੱਲ ਸੁਣੀ ਤੇ ਪੁੱਛਣ ਲੱਗਿਆ
ਪਿਤਾ ਤੁਮਾਰੇ ਜਗ ਬਖਿਆਤ।
ਕਹਿਣ ਲੱਗੇ ਵੀ ਰਾਮ ਰਾਏ ਤੁਹਾਡੇ ਪਿਤਾ ਗੁਰੂ ਹਰ ਰਾਏ ਸਾਹਿਬ ਜੀ ਮਹਾਰਾਜ ਵਿਖਿਆਤ ਕਹੀਏ ਪ੍ਰਗਟ ਸੰਸਾਰ ਦੇ ਅੰਦਰ ਪ੍ਰਗਟ ਹਨ
ਕਿਸ ਪ੍ਰਕਾਰ ਸੋ ਗਏ ਸਮਾਏ
ਜਿਵੇਂ ਸਤਵੇਂ ਪਾਤਸ਼ਾਹ ਜੀ ਜੋਤੀ ਜੋਤ ਸਮਾਏ
ਤੁਮਨੇ ਮਿਲੇ ਤੀਏ ਤਿੰਨ ਜਾਏ
ਵੀ ਤੂੰ ਗਿਆ ਕਿ ਨਹੀਂ ਗਿਆ ਉਹਨਾਂ ਦੇ ਕੋਲ ਤੈਨੂੰ ਵੀ ਜਾਣਾ ਚਾਹੀਦਾ ਸੀ ਅੰਤਮ ਸਮੇਂ
ਕਿਮਨੇ ਗਏ ਸੁਧ ਨੇ ਆਏ
ਤੈਨੂੰ ਪਤਾ ਹੀ ਨਹੀਂ ਚੱਲਿਆ ਇਸ ਗੱਲ ਦਾ ਜਾਂ ਫਿਰ ਤੂੰ ਆਪੇ ਨਹੀਂ ਗਿਆ ਪਤਾ ਹੁੰਦਿਆਂ ਵੀ
ਕਾਰਨ ਪਾ ਕਰੋ ਬਜਾਏ
ਮੈਨੂੰ ਇਹ ਗੱਲ ਦੱਸਣਾ ਕਰ
ਸਕਲ ਸਮਾਜ ਤੈਨੂੰ ਤੇ ਪਾਛੇ
ਹੁਣ ਸਤਿਗੁਰਾਂ ਜੀ ਦੇ ਜੋਤੀ ਜੋਤ ਸਮਾਉਣ ਤੋਂ ਬਾਅਦ ਗੁਰਤਾ ਗੱਦੀ ਦੀ ਜਿੰਮੇਵਾਰੀ ਗੁਰੂ ਘਰ ਦੀ ਜਿੰਮੇਵਾਰੀ ਕਿਹਨਾਂ ਕੋਲ ਹੈ
ਸੰਭਾਲਿਓ ਰੱਖਿਓ ਆਛੇ
ਇਹਨਾਂ ਨੇ ਸੰਭਾਲਿਆ ਤੇ ਜਿਹੜਾ ਚੰਗੇ ਤਰੀਕੇ ਦੇ ਨਾਲ ਚਲਾ ਰਿਹਾ ਸਾਰੇ ਪ੍ਰਬੰਧ ਨੂੰ
ਲੀਨਸ ਗੁਰਤਾ ਵਰਗਾ ਦੇ
ਇਹਨਾਂ ਨੂੰ ਪ੍ਰਾਪਤ ਹੋਈ ਗੁਰਤਾ ਗੱਦੀ
ਤਿੰਨ ਪਾਛੇ ਤਿੰਨ ਕੀਨ ਆਬਾਦੇ
ਕੌਣ ਨੇ ਜਿਹੜੇ ਹੁਣ ਗੁਰਤਾ ਗੱਦੀ ਤੇ ਵਿਰਾਜਮਾਨ ਹੋ ਗਏ ਸੰਗਤਾਂ ਨੂੰ ਖੁਸ਼ੀਆਂ ਬਖਸ਼ ਰਹੇ ਨੇ
ਹੁਣ ਸ੍ਰੀ ਰਾਮ ਰਾਏ ਤਬ ਕਹਿਓ
ਰਾਮ ਰਾਏ ਨੇ ਔਰੰਗਜ਼ੇਬ ਦੇ ਕੋਲੋਂ ਸੁਣ ਕੇ ਕਹਿਣਾ ਕੀਤਾ
ਅਬ ਅਵਕਾਸ਼ ਕਹਿਣ ਕੋ ਲਿਓ
ਹੁਣ ਮੌਕਾ ਬਣ ਗਿਆ ਮੈਨੂੰ ਆਪਣੀ ਸਾਰੀ ਗੱਲ ਦੱਸਣ ਦਾ
ਸੁਣੋ ਸ਼ਾਹ ਮੁਦੀ ਤੈ ਪਠਾਇਓ ਪਿਤ ਆਇਸ ਤੇ ਮੈਂ ਚਲ ਆਇਓ
ਕਹਿਣ ਲੱਗਿਆ ਬਾਦਸ਼ਾਹ ਸਲਾਮਤ ਤੁਹਾਨੂੰ ਤੇ ਸਾਰੀ ਗੱਲ ਦਾ ਪਤਾ ਹੈ ਤੁਸੀਂ ਹੀ ਪ੍ਰਵਾਨਾ ਭੇਜਿਆ ਕਿ ਉਹ ਪ੍ਰਵਾਨਾ ਪੜ੍ਹ ਕੇ ਪਿਤਾ ਜੀ ਨੇ ਮੈਨੂੰ ਤੁਹਾਡੇ ਵੱਲ ਭੇਜਿਆ ਮੈਂ ਆਪਣੀ ਮਰਜ਼ੀ ਨਾਲ ਨਹੀਂ ਆਇਆ ਪਿਤਾ ਸਤਿਗੁਰਾਂ ਜੀ ਨੇ ਹੀ ਤੁਹਾਡੇ ਵੱਲ ਭੇਜਿਆ ਮੈਨੂੰ
ਸਮਾਜ ਮੋਏ ਸੰਗ ਭੇਜਿਆ
ਫਿਰ ਮੈਂ ਇਕੱਲਾ ਨਹੀਂ ਆਇਆ ਪਿਤਾ ਜੀ ਨੇ 25 ਸਿੱਖ ਦੇਣਾ ਕੀਤੇ ਹੋਰ ਸਾਰੇ ਤਰ੍ਹਾਂ ਦਾ ਸਮਾਜ ਲੋੜੀਂਦੀਆਂ ਚੀਜ਼ਾਂ ਦਿੱਤੀਆਂ
ਹੋਏ ਪ੍ਰਸੰਨ ਪਾਖਿਓ ਸਭ ਲੈ ਜਾ
ਪ੍ਰਸੰਨ ਸਨ ਖੁਸ਼ ਸਨ ਪਿਤਾ ਜੀ ਮੇਰੇ ਤੇ ਔਰ ਮੈਨੂੰ ਕਿਹਾ ਵੀ ਜੋ ਵੀ ਤੈਨੂੰ ਕੁਝ ਚਾਹੀਦਾ ਉਹ ਲੈ ਜਾ ਨਾਲ
ਜਬਕਿ ਹਮ ਆਏ ਤੁਮ ਪਾਸ
ਉਸ ਤੋਂ ਬਾਅਦ ਜਦੋਂ ਦੇ ਅਸੀਂ ਤੁਹਾਡੇ ਕੋਲ ਆਏ
ਆਈ ਸਿੱਖ ਦੋ ਸੰਗਤ ਰਾਸ
ਹੁਣ ਵੇਖ ਲੋ ਵੀ ਇੱਥੇ ਆ ਕੇ ਵੀ ਬਹੁਤ ਸਾਰੇ ਸਿੱਖ ਬਣ ਗਏ ਸੰਗਤਾਂ ਬੜੀਆਂ ਜੁੜ ਗਈਆਂ ਸਾਡੇ ਨਾਲ
ਮਿਲਨ ਆਪ ਕੇ ਸਾਥ ਕਨੇਰਾ
ਤੇ ਦੂਸਰਾ ਤੁਹਾਡੇ ਨਾਲ ਵੀ ਚੰਗੇ ਸਬੰਧ ਬਣੇ ਹੋਏ ਨੇ ਸਾਡੇ
ਅਜ਼ਮਤ ਪਤਾ ਪੁਨੇ ਬੋਹੇਰਾ
ਕਿਉਂਕਿ ਤੁਸੀਂ ਸਾਡੀ ਅਜ਼ਮਤ ਨੂੰ ਦੇਖਿਆ ਪਰਖਿਆ ਤੇ ਤੁਹਾਡੀ ਤਸੱਲੀ ਹੋਈ ਹੈ
ਜਾਂ ਤੇ ਪਾਸ ਮਾਜ ਅਧਕਾਏ
ਜਿਹੜਾ ਮੇਰਾ ਮਾਣ ਸਤਿਕਾਰ ਬਣਿਆ ਉਹ ਤੁਹਾਡੇ ਕਰਕੇ ਹੀ ਹੈ ਵੀ ਜਿਹਨੂੰ ਬਾਦਸ਼ਾਹ ਮੰਨਦਾ ਹੈ ਤੇ ਸਾਨੂੰ ਤੇ ਜ਼ਰੂਰ ਮੰਨਣਾ ਚਾਹੀਦਾ ਤੁਹਾਡੇ ਨਾਲ ਸੰਬੰਧਾਂ ਕਰਕੇ ਸਾਰੇ ਲੋਕੀ ਮੇਰਾ ਸਤਿਕਾਰ ਕਰਦੇ ਨੇ
ਇੱਕ ਸੰਗਤ ਨਿਤ ਬਣੇ ਸਵਾਈ
ਔਰ ਸੰਗਤ ਦੇ ਵਿੱਚੋਂ ਸਿੱਖ ਆ ਕੇ ਬਣ ਰਹੇ ਨੇ ਤੇ ਸੰਗਤ ਵੀ ਹਰ ਰੋਜ਼ ਸਵਾਈ ਹੁੰਦੀ ਜਾ ਰਹੀ ਹੈ
ਮੈਂ ਸਿੱਖੀ ਵਿਸਤਾਰੇ
ਇਸ ਸਾਰੇ ਇਲਾਕੇ ਦੇ ਵਿੱਚ ਸਿੱਖੀ ਦਾ ਬੜਾ ਪ੍ਰਚਾਰ ਕੀਤਾ
ਦਰਸੈ ਆਏ ਪੁੰਜ ਨਰ ਨਾਰੇ
ਦਿਵਿਆ ਭਾਈ ਬੱਚੇ ਬਜੁਰਗ ਦਰਸ਼ਨ ਕਰਨ ਵਾਸਤੇ ਆਉਂਦੇ ਨੇ ਮੇਰਾ ਜਿਵੇਂ ਸਤਿਗੁਰਾਂ ਜੀ ਦਾ ਦਰਸ਼ਨ ਕਰਨ ਜਾਂਦੀਆਂ ਨੇ ਸੰਗਤਾਂ
ਪਾਇਨ ਆਨ ਚੜਾਵਾਂ
ਫਿਰ ਆਣ ਗਿਣਤ ਭੇਟਾਵਾਂ ਅਰਪਣ ਕਰਦੇ ਨੇ ਲਿਆ ਕੇ ਮੈਨੂੰ
ਗਰੀਬ ਦਰਬੇ ਅਰਪਾਵਾਂ
ਕੋਈ ਗਰੀਬ ਹੈ ਕੋਈ ਅਮੀਰ ਹੈ ਮੱਥਾ ਜਰੂਰ ਟੇਕਦਾ ਮਾਇਆ ਦੇ ਨਾਲ
ਸ੍ਰੀ ਗੁਰ ਪਿਤਾ ਸੁਣੀ ਸੁਖ ਸਾਰੇ
ਇਹ ਸਾਰੀ ਖਬਰ ਜਿਹੜੀ ਹੈ ਉਹ ਮੇਰੇ ਪਿਤਾ ਗੁਰੂ ਹਰਿਰਾਏ ਸਾਹਿਬ ਜੀ ਨੇ ਸੁਣਨਾ ਕੀਤੀ
ਉਹ ਸੁਚੇਤ ਸਮਾਜ ਸੰਭਾਰੇ
ਉਹਨਾਂ ਨੂੰ ਪਤਾ ਲੱਗ ਗਿਆ ਵੀ ਉਹਦੀ ਸਿੱਖੀ ਬਹੁਤ ਬਣ ਗਈ ਤੇ ਸਾਜੋ ਸਮਾਨ ਉਹਦੇ ਕੋਲ ਬੜਾ ਇਕੱਠਾ ਹੋ ਗਿਆ
ਮੁਝ ਕੋ ਸਮਰਥ ਸਭ ਵਿਦ ਜਾਣਾ
ਜਦੋਂ ਪਿਤਾ ਜੀ ਨੇ ਮੇਰੇ ਇਹ ਬਾਰੇ ਸੁਣਿਆ ਤੇ ਉਹਨਾਂ ਨੇ ਜਾਣਿਆ ਵੀ ਇਹ ਸਮਰੱਥ ਹੈ, ਇਹ ਜੋ ਚਾਹੇ ਕਰ ਸਕਦਾ ਹੈ। ਇਹ ਆਪਣੇ ਛੋਟੇ ਸਪੁੱਤਰ ਨੂੰ ਸਮਝਿਆ ਭਾਈ ਇਹ ਹਾਲੇ ਛੋਟੇ ਨੇ, ਇਹਨਾਂ ਦੀ ਉਮਰ ਹੈ 5 ਸਾਲ।
ਆਪਣਾ ਸਮਾਜ ਤੁਸੀਂ ਕੋ ਬਿਨਾ,
ਉਹਨਾਂ ਨੇ ਇਸ ਕਰਕੇ ਆਪਣਾ ਜਿਹੜਾ ਸਮਾਜ ਸੀ ਸਾਰਾ ਉਹ ਮੇਰੇ ਛੋਟੇ ਭਰਾ ਨੂੰ ਦੇ ਦਿੱਤਾ। ਮੇਰੇ ਕੋਲ ਤੇ ਬਹੁਤ ਬਣ ਗਿਆ, ਪਿਤਾ ਜੀ ਨੂੰ ਪਤਾ ਚਲ ਗਿਆ, ਤੇ ਆਪਣੇ ਵਾਲਾ ਦੇ ਦਿੱਤਾ ਮੇਰੇ ਛੋਟੇ ਭਰਾ
ਨੂੰ। ਉਹਦਾ
ਕਾਰਨ ਇਹ ਹੈ ਵੀ ਉਹ ਕੋਲ ਰਹਿੰਦੇ ਸਨ, ਫਿਰ ਛੋਟੇ ਹੋਣ ਕਰਕੇ ਉਹਨਾਂ ਦੇ ਨਾਲ ਪਿਆਰ ਵੀ ਬੜਾ ਸੀ।
ਤੈਂ ਤੇ ਸਿੱਖ ਸੰਗਤ ਸਮਦਾਏ ਸਭਿਆਂ ਕੀ ਤੇ ਬਾਗਾਏ
ਕਰਕੇ ਸਾਡੇ ਪਿਤਾ ਗੁਰੂ ਹਰਿ ਸਾਹਿਬ ਮਹਾਰਾਜ ਜੀ ਨੇ ਜੋਤੀ ਜੋਤ ਸਮਾਉਣ ਤੋਂ ਪਹਿਲਾਂ ਸਾਰੀਆਂ ਸੰਗਤਾਂ ਨੂੰ ਕੀਰਤਪੁਰ ਸਾਹਿਬ ਇਕੱਤਰ ਕਰਨਾ ਕੀਤਾ, ਤੇ ਫਿਰ ਸਾਰੀਆਂ ਸੰਗਤਾਂ ਦੀ ਬਾਂਹ ਜਿਹੜੀ ਹੈ ਉਹ ਮੇਰੇ ਛੋਟੇ ਭਰਾ ਸ੍ਰੀ ਹਰਿਕ੍ਰਿਸ਼ਨ ਸਾਹਿਬ ਜੀ ਨੂੰ ਪਕੜਾਈ, ਉਹਨਾਂ ਨੂੰ ਗੁਰੂ ਬਣਾ ਦਿੱਤਾ।
ਕਾਰਨ ਭਇਓ ਪਰ ਬੀਜੋਏ
ਜਿਹੜੇ ਹੁਣ ਸੰਗਤ ਦੇ ਵਿੱਚ ਪ੍ਰਗਟ ਹੋ ਗਏ ਹਨ।
ਇਸ ਜਿਮ ਕਰੀ ਸੁਣਾਓ ਸੋਏ,
ਉਹਨਾਂ ਨੇ ਜਿਵੇਂ ਕੀਤੀ ਹੈ ਉਹ ਮੈਂ ਤਾਂ ਤੁਹਾਨੂੰ ਸੁਣਾਉਂਦਾ।
ਸਾਥ ਆਪਕੇ ਮੇਲ ਹਮਾਰਾ,
ਭਈ ਮੈਂ ਇੱਥੇ ਆ ਗਿਆ ਤੇ ਤੁਹਾਡੇ ਨਾਲ ਹੁਣ ਸਾਡੇ ਬੜੇ ਸੋਹਣੇ ਸੰਬੰਧ ਬਣੇ ਹੋਏ ਨੇ।
ਓ ਅਧਿਕ ਹੀ ਦਿਨ ਪ੍ਰਤ ਭਾਰਾ,
ਔਰ ਇਹ ਜਿਹੜਾ ਪਿਆਰ ਹੈ ਇਹ ਜਿਹੜੀ ਨੇੜਤਾ ਹੈ ਉਹ ਦਿਨ ਪ੍ਰਤੀ ਦਿਨ ਵੱਧਦੀ ਹੀ ਗਈ।
ਜਿਉ ਜਿਉ ਤੁਮ ਫੁਰਮਾਏ ਯਕੀਨ,
ਜਿਵੇਂ ਜਿਵੇਂ ਵੀ ਤੁਸੀਂ ਮੈਨੂੰ ਕਰਨ ਦੇ ਲਈ ਹੁਕਮ ਕੀਤਾ,
ਅਜ਼ਮਤ ਬਲ ਤੇ ਤਿਉ ਕਰ ਦੀਨਸ,
ਮੇਰੇ ਕੋਲ ਅਜ਼ਮਤ ਹੈ ਮੇਰੇ ਕੋਲ ਸ਼ਕਤੀ ਹੈ ਤੇ ਮੈਂ ਤੁਹਾਨੂੰ ਉਸੇ ਤਰ੍ਹਾਂ ਹੀ ਕਰਕੇ ਦਿਖਾਇਆ ਜਿਵੇਂ ਵੀ ਤੁਸੀਂ ਦੇਖਣ ਦੀ ਇੱਛਾ ਕੀਤੀ।
ਸਮੀਤ ਜਾਤ ਸੁਧ ਸਾਰੇ,
ਇਹ ਸਿੱਖ ਜਿਹੜੇ ਸਨ ਉਹ ਸਤਿਗੁਰਾਂ ਜੀ ਦੇ ਕੋਲ ਖਬਰ ਪਹੁੰਚਾਉਂਦੇ ਰਹਿੰਦੇ ਕਿ ਰਾਮ ਰਾਜ ਨੇ ਕੀਤਾ ਕੀ ਹੈ ਅੱਜ ਦਿੱਲੀ ਚ।
ਦਿਨੋ ਬਾਤ ਨਹੀਂ ਨੀਕ ਵਿਚਾਰੇ,
ਤੇ ਇਹ ਗੱਲ ਜਦੋਂ ਪਿਤਾ ਗੁਰੂ ਜੀ ਨੇ ਸੁਣਨਾ ਕੀਤੀ ਉਹਨਾਂ ਨੇ ਇਸ ਨੂੰ ਚੰਗਾ ਨਹੀਂ ਸਮਝਿਆ।
ਸੁਣ ਸੁਣ ਕ੍ਰੋਧ ਭਏ ਏਮ ਭਾਖਾ,
ਇਹ ਲੋਕੀ ਜਾ ਕੇ ਦੱਸ ਦਿੰਦੇ ਸਨ ਤੇ ਪਿਤਾ ਜੀ ਨੂੰ ਮੇਰੇ ਤੇ ਗੁੱਸਾ ਆ ਗਿਆ ਤੇ ਗੁੱਸੇ ਦੇ ਵਿੱਚ ਉਹਨਾਂ ਨੇ ਮੈਨੂੰ ਇਹ ਗੱਲ ਕਹਿ ਦਿੱਤੀ।
ਸਾਥ ਜੇ ਅਸਰਸ ਰੱਖਾ,
ਜੇ ਤੂੰ ਬਾਦਸ਼ਾਹ ਦੇ ਨਾਲ ਹੀ ਬਣਾ ਕੇ ਰੱਖਣੀ ਹੈ
ਬਾਰ ਬਾਰ ਅਜ਼ਮਤ ਬਿਖਰਾਵਤ,
ਔਰ ਤੂੰ ਬਾਰ ਬਾਰ ਅਜ਼ਮਤਾਂ ਸ਼ਕਤੀਆਂ ਕਰਾਮਾਤਾਂ ਦਿਖਾਉਂਦਾ ਔਰੰਗਜ਼ੇਬ ਨੂੰ।
ਜੋ ਬਿਦ ਅਨਮਦ ਲਭ ਬਨਾਵਤ,
ਜਿਵੇਂ ਉਹ ਕਹਿੰਦਾ ਤੇ ਉਸ ਤਰ੍ਹਾਂ ਤੂੰ ਬਣਾ ਕੇ ਦਿਖਾ ਦੇਣਾ।
ਦੀਨ ਪਦਮੀ ਅਸ ਦਰਿਆਏ,
ਇਹ ਗੱਲ ਉਹਨਾਂ ਨੂੰ ਚੰਗੀ ਨਹੀਂ ਲੱਗੀ ਤੇ ਉਹਨਾਂ ਨੇ ਇਸ ਕਰਕੇ ਕਿਹਾ
ਇਤਿਆਦਕ ਜੋ ਅਪਰ ਬਣਾਏ,
ਜੋ ਵੀ ਮੈਂ ਤੁਹਾਨੂੰ ਇੱਥੇ ਕਰਕੇ ਦਿਖਾਉਣਾ ਕੀਤਾ ਪਦਮੀ ਇਸਤਰੀ ਦਰਿਆਈ ਘੋੜਾ ਆਦਕ,
ਇਹ ਆਚੀ ਮੈਂ ਕੀ ਨਸਤਾਏ ਜਿਮ ਪਾਖੇ ਤਿਮ ਕਰ ਬਿਕਰਾਏ।
ਇਸ ਤਰ੍ਹਾਂ ਸਤਿਗੁਰਾਂ ਜੀ ਨੇ ਇਸ ਗੱਲ ਨੂੰ ਚੰਗਾ ਨਹੀਂ ਮੰਨਿਆ ਵੀ ਤੂੰ ਤੇ ਔਰੰਗਜ਼ੇਬ ਦੀ ਕਠ ਪੁਤਲੀ ਬਣ ਗਿਆ, ਜਿਵੇਂ ਉਹ ਤੈਨੂੰ ਨਚਾਉਂਦਾ ਤੇ ਤੂੰ ਉਸ ਤਰ੍ਹਾਂ ਨੱਚੀ ਜਾਂਦਾ। ਤੈਨੂੰ ਇਹਨਾਂ ਗੱਲਾਂ ਵਾਸਤੇ ਥੋੜੀ ਭੇਜਿਆ ਸੀ, ਤੈਨੂੰ ਭੇਜਿਆ ਸੀ ਵੀ ਜਦੋਂ ਉਹ ਗੁਰਬਾਣੀ ਬਾਰੇ ਕੁਝ ਪੁੱਛੇ ਤੇ ਉਹਨੂੰ ਗੁਰਬਾਣੀ ਦੀ ਸਪਸ਼ਟ ਵਿਆਖਿਆ ਕਰਕੇ ਸਮਝਾਉਣਾ ਵੀ ਇਹ ਇਸ ਤਰ੍ਹਾਂ ਤੇ ਇਸ ਤਰ੍ਹਾਂ ਹੈ, ਆਹ ਕੰਮ ਕਰਨ ਦੇ ਲਈ ਥੋੜੀ ਤੈਨੂੰ ਭੇਜਿਆ ਸੀ। ਇਸ ਗੱਲ ਨੂੰ ਪਿਤਾ ਜੀ ਨੇ ਚੰਗਾ ਨਹੀਂ ਸਮਝਿਆ ਵੀ ਤੂੰ ਨਿੱਤ ਕਰਾਂ ਮਾਤਾਂ ਦਿਖਾਉਂਦਾ।
ਹੋਇਓ ਜਿਮ ਹੋਇਓ ਜਿਸਕੇ ਅਨਸਨ ਸਾਰੇ ਆਇਸ ਮਾਨ ਸਕੈ ਮੈਂ ਤਾਰੇ,
ਹੁਣ ਤੂੰ ਦਾ ਇੰਨਾ ਅਨੁਸਾਰੀ ਹੋ ਗਿਆ ਵੀ ਉਹਦੇ ਹੀ ਕਹੇ ਤੋਂ ਸਾਰੇ ਕੰਮ ਕਰਦਾ, ਹੁਣ ਸਾਡੇ ਜੋਕਰਾਂ ਨੀ ਤੂੰ ਰਿਹਾ
ਤੂੰ ਜਿਸ ਪਾਸ ਰੋ ਇਸ ਕਰਕੇ
ਇਸ ਕਰਕੇ ਹੁਣ ਤੂੰ ਉਥੇ ਹੀ ਰਹਿਣਾ ਕਰ
ਅਮਰੇ ਨਿਕਟ ਨਾ ਉਹ ਫਿਰ ਕੇ
ਹੁਣ ਤੈਨੂੰ ਸਾਡੇ ਕੋਲ ਆਉਣ ਦੀ ਲੋੜ ਨੀ ਹੈ ਉਥੇ ਹੀ ਰਹਿ ਜਿਹਦੇ ਤੂੰ ਅਨਸਾਰੀ ਹੋ ਕੇ ਰਹਿ ਰਿਹਾ ਇੱਕ ਮਿਆਨ ਦੇ ਵਿਚ ਦੋ ਕਿਰਪਾਨਾਂ ਨਹੀਂ ਪੈ ਸਕਦੀਆਂ ਜੇ ਸੰਸਾਰ ਦਾ ਬਣਦਾ ਤੇ ਨਿਰੰਕਾਰ ਦਾ ਨਹੀਂ ਬਣਦਾ ਜੇ ਨਿਰੰਕਾਰ ਦਾ ਬਣਦਾ ਫਿਰ ਸੰਸਾਰ ਦੇ ਕਿਸੇ ਅਨੁਸਾਰ ਨਹੀਂ ਚੱਲਦਾ ਦੋ ਗੱਲਾਂ ਹੋ ਨਹੀਂ ਸਕਦੀਆਂ ਭਾਈ ਜੇ ਤੂੰ ਬਾਦਸ਼ਾਹ ਦੇ ਕਿਸੇ ਅਨੁਸਾਰ ਹੀ ਸਾਰਾ ਕੁਝ ਕਰਨਾ ਹੈ ਤੇ ਗੁਰੂ ਦੀ ਮੱਤ ਨੂੰ ਇੱਕ ਪਾਸੇ ਛੱਡਿਆ ਤਾਂ ਸਾਡੇ ਪਿਤਾ ਜੀ ਨੇ ਕਹਿ ਦਿੱਤਾ ਵੀ ਉਥੇ ਹੀ ਰਹਿ ਸਾਡੇ ਵੱਲ ਨਾ ਆਈ ਸਾਡੇ ਮੱਥੇ ਨਾ ਲੱਗੇ
ਯਾ ਸਮੀ ਪੀਰੋਸ ਦੀਵਾ
ਉਥੇ ਹੀ ਰਿਹਾ ਕਰ ਬਾਦਸ਼ਾਹ ਦੇ ਕੋਲ ਰੋਜ਼
ਉਸ ਬਸ ਆਏ ਨਾ ਇਤ ਕੀ ਸੀਵਾ
ਜੇ ਹੁਣ ਤੈਨੂੰ ਇਧਰ ਆਉਣ ਦੀ ਲੋੜ ਨਹੀਂ ਹੈ
ਲਾਗੇ ਨਹੀਂ ਇਸ ਬਦਨ ਹਮਾਰੇ
ਇਥੋਂ ਤੱਕ ਪਿਤਾ ਜੀ ਨੇ ਕਹਿ ਦਿੱਤਾ ਵੀ ਤੂੰ ਸਾਡੇ ਮੱਥੇ ਨਹੀਂ ਲੱਗਣਾ ਮੈਂ ਮਿਲਣ ਵੀ ਗਿਆ ਮੈਂ ਸੁਨੇਹਾ ਭੇਜਿਆ ਪਿਤਾ ਜੀ ਮੈਂ ਖਿਮਾਂ ਦੀ ਜਾਚਨਾ ਕਰ ਲੈਂਦੇ ਪਰ ਕਹਿਣ ਲੱਗੇ ਵੀ ਨਾ ਸਾਡੇ ਮੱਥੇ ਨਾ ਲੱਗੀ ਜਿਹੜੇ ਪਾਸੇ ਤੇਰਾ ਮੂੰਹ ਹੈ ਉਸ ਪਾਸੇ ਨੂੰ ਚਲਿਆ ਜਾ ਕਿ ਤੂੰ ਗੁਰਬਾਣੀ ਦੇ ਅਰਥ ਜਿਹੜੇ ਹਨ ਉਹ ਗੁਰੂ ਨਾਨਕ ਸਾਹਿਬ ਜੀ ਦੇ ਆਸ਼ੇ ਮੁਤਾਬਕ ਨਹੀਂ ਕੀਤੇ ਤੂੰ ਆਪਣੀ ਮਰਜ਼ੀ ਦੇ ਨਾਲ ਗੁਰਬਾਣੀ ਦੇ ਅਰਥ ਕੀਤੇ ਨੇ ਗੁਰਬਾਣੀ ਅਰਥ ਰੂਪ ਹੈ ਗੁਰਬਾਣੀ ਦੀ ਵਿਆਖਿਆ ਗੁਰਬਾਣੀ ਆਪ ਹੀ ਹੈ ਇਸ ਗੁਰਬਾਣੀ ਨੂੰ ਕਿਸੇ ਮਤ ਦੀ ਔਰ ਕਿਸੇ ਵੀ ਹੋਰ ਧਰਮ ਦੇ ਗ੍ਰੰਥਾਂ ਦੀ ਲੋੜ ਨਹੀਂ ਹੈ ਬਾਣੀ ਪ੍ਰਭ ਕੀ ਸਭ ਕੋ ਬੋਲੇ ਆਪ ਅਡੋਲ ਨਾ ਕਬੂ ਹੋਂ ਡੋਲੇ ਅਸੀਂ ਕਹੀਏ ਵੀ ਦੁਨੀਆਂ ਦੇ ਬਾਕੀ ਗ੍ਰੰਥਾਂ ਨੂੰ ਪੜ੍ਹੇ ਬਿਨਾਂ ਗੁਰਬਾਣੀ ਦੀ ਵਿਆਖਿਆ ਨਹੀਂ ਹੋ ਸਕਦੀ ਨਹੀਂ ਗੁਰਬਾਣੀ ਆਪ ਹੀ ਵਿਆਖਿਆ ਰੂਪ ਹੈ ਉਥੇ ਆਪਣੀ ਮੱਤ ਵਰਤੀ ਬਾਦਸ਼ਾਹ ਨੂੰ ਖੁਸ਼ ਕਰਨ ਦੇ ਲਈ ਉਹਨਾਂ ਤੋਂ ਗੁਰਬਾਣੀ ਦੇ ਅਰਥਾਂ ਨੂੰ ਬਦਲਿਆ ਇਸ ਕਰਕੇ ਸਤਿਗੁਰਾਂ ਜੀ ਨੇ ਕਿਹਾ ਰਾਮ ਰਾਏ ਜਿਹੜੇ ਪਾਸੇ ਤੇਰਾ ਮੂੰਹ ਆ ਉਧਰ ਨੂੰ ਚੱਲਿਆ ਜਾ ਸਾਡੇ ਨਾ ਮੱਥੇ ਲੱਗੇ
ਲੱਗੇ ਨਹੀਂ ਸੋ ਬਦਨ ਹਮਾਰੇ ਕਰਾ ਮਾਤ ਨਿਤ ਪ੍ਰਤ ਜੋ ਦਿਖਾਰੇ
ਤੂੰ ਕਰਾ ਮਾਤ ਨੂੰ ਜਿਹੜੀ ਗੱਲ ਨੂੰ ਗੁਪਤ ਰੱਖਣਾ ਹੁੰਦਾ ਜਿਹੜੀ ਸ਼ਕਤੀ ਨੂੰ ਅਜਾਰ ਨੂੰ ਜਰਨਾ ਹੁੰਦਾ ਤੇ ਉਹਨੂੰ ਖੇਡ ਬਣਾਇਆ ਹੋਇਆ ਤੂੰ ਨਿਤ ਕਰਾਂ ਮਾਤਾਂ ਦਿਖਾਉਂਦਾ
ਮੱਥੇ ਹੁਕਮਨਾਮਾ ਮੁਝ ਪਾਸ
ਇਹ ਹੁਕਮਨਾਮਾ ਮੇਰੇ ਕੋਲ ਪਿਤਾ ਜੀ ਨੇ ਭੇਜ ਦਿੱਤਾ
ਸੁਣ ਸਭ ਸੁਣ ਤਲ ਤੇ ਮੈਂ ਤਿਆਗੀ ਆਸ
ਜਦੋਂ ਉਹਨਾਂ ਨੇ ਮੈਨੂੰ ਲਿਖਤੀ ਰੂਪ ਦੇ ਵਿਚ ਖਾਰਜ ਕਰ ਦਿੱਤਾ ਪੰਥ ਦੇ ਵਿਚੋਂ ਆਪਣੇ ਘਰ ਦੇ ਵਿਚੋਂ ਵੀ ਸਾਡਾ ਤੂੰ ਕੁਝ ਨੀ ਲੱਗਦਾ ਮੈਂ ਉਦੋਂ ਤੋਂ ਹੀ ਆਸ ਛੱਡੀ ਬੈਠਿਆ ਸਾਂ
ਤਰਾ ਤੁਰ ਗਏ ਨਤੀਰ
ਮੈਨੂੰ ਇਹ ਬਚਨ ਕਿਹਾ ਹੋਇਆ ਡਰਦਾ ਹੋਇਆ ਮੈਂ ਕੋਲ ਤਾਂ ਨਹੀਂ ਗਿਆ ਵੀ ਮੈਨੂੰ ਕੋਈ ਹੋਰ ਕੋਈ ਬਚਨ ਨਾ ਕਹਿ ਦੇਣ
ਰਿਸ਼ਤੇ ਸਰਾਪ ਨਾ ਦੇ ਅਮੀਰ
ਡਰਦਾ ਸੀ ਕਿ ਪਿਤਾ ਦਾ ਕਿਹਾ ਹੋਇਆ ਬਚਨ ਸੱਚ ਹੋਣਾ ਐਵੇਂ ਨਾ ਕੋਈ ਸਰਾਪ ਦੇ ਦੇਣ ਮੈਨੂੰ
ਲੱਗੇ ਸਮਾਵਨ ਕੋ ਜਿਸ ਕਾਲਾ ਲਘੂ ਸੁਤ ਕੋ ਗਾਦੀ ਬੈਠਾਲਾ
ਇਸ ਲਈ ਜਦੋਂ ਮੇਰੇ ਪਿਤਾ ਜੀ ਜੋਤੀ ਜੋਤ ਸਮਾਉਣ ਲੱਗੇ ਉਹਨਾਂ ਨੇ ਮੇਰੇ ਛੋਟੇ ਭਰਾ ਨੂੰ ਗੁਰੂ ਬਣਾ ਦਿੱਤਾ
ਸਭ ਸਿੱਖ ਸੰਗਤ ਚਿਰਨੀ ਪਾਏ
ਹੁਣ ਸਾਰੀਆਂ ਸੰਗਤਾਂ ਨੂੰ ਪਿਤਾ ਜੀ ਨੇ ਹੁਕਮ ਕਰਕੇ ਮੇਰੇ ਭਰਾ ਛੋਟੇ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੇ ਚਰਨੀ ਪਾ ਦਿੱਤਾ
ਗੋਪੀ ਸਮਾਜ ਸਕਲ ਅਧਕਾਏ
ਕਿ ਹੁਣ ਗੁਰੂ ਕਿਆਂ ਜਿਹੜੀਆਂ ਸੰਗਤਾਂ ਨੇ ਉਹ ਗੁਰੂ ਜੀ ਦਾ ਹੁਕਮ ਮੰਨਦੀਆਂ ਨੇ ਇਸ ਲਈ ਹੁਣ ਜਦੋਂ ਮੈਂ ਵੇਖਦਾ ਵੀ ਉਹਦੇ ਕੋਲ ਸਮਾਜ ਉਹਦੀ ਵਡਿਆਈ ਬਹੁਤ ਵੱਡੀ ਹੋ ਗਈ ਆ ਗੁਰੂ ਬਣਨ ਕਰਕੇ
ਮਸੰਦ ਜੇ ਆਪਣੇ ਅਸ਼ੇਸ਼
ਕਿਉਂਕਿ ਜਿਹੜੇ ਗੁਰੂ ਘਰ ਦੀ ਕਾਰ ਭੇਟਾਂ ਲਿਆਉਣ ਵਾਲੇ ਮਸੰਦ ਹਨ ਉਹ ਸਾਰੇ ਹੁਣ ਮੇਰੇ ਛੋਟੇ ਭਰਾ ਦੇ ਅਨੁਸਾਰੀ ਨੇ
ਵਿਕਿਰਤ ਗਨ ਦੇਸ਼ ਵਿਦੇਸ਼
ਉਹਨਾਂ ਦੇ ਕੋਲ ਗੁਰੂ ਦੀ ਮੋਹਰ ਹੈ ਦੇਸਾਂ ਵਿਦੇਸਾਂ ਦੇ ਵਿਚ ਉਹ ਮਸੰਦ ਗੁਰੂ ਦੇ ਹੁਕਮ ਨਾਲ ਵਿਚਰਦੇ ਨੇ
ਆਪੋ ਤਿਸਕੇ ਪਾਏ ਲਗਾਏ
ਪਿਤਾ ਜੀ ਆਪ ਸਾਰੇ ਮਸੰਦਾਂ ਨੂੰ ਇਹ ਗੱਲ ਕਹਿ ਕੇ ਗਏ ਹਨ ਕਿ ਭਾਈ ਅੱਠਵੇਂ ਥਾਂ ਤੇ ਜੋਤ ਗੁਰੂ ਹਰਕ੍ਰਿਸ਼ਨ ਸਾਹਿਬ ਮਹਾਰਾਜ ਜੀ ਦੇ ਅੰਦਰ ਟਿਕੀ ਹੈ
ਰੀਤ ਸੌਂਪ ਸਮਝਾਏ
ਬਹੁਤ ਚੰਗੇ ਤਰੀਕੇ ਨਾਲ ਸਤਿਗੁਰੂ ਜੀ ਸਮਝਾਉਂਦੇ ਹਨ ਸੰਗਤਾਂ
ਨੂੰ
ਆਪਣੇ ਛੋਟੇ ਸਪੁੱਤਰ ਨੂੰ ਸਮਝਾਉਣਾ ਕੀਤਾ
ਆਪਣੀ ਕਰਾਮਾਤ ਸਭ ਦੀਨ
ਆਪਣੀ ਸਾਰੀ ਸ਼ਕਤੀ ਤਾਕਤ ਸਮਰੱਥਾ ਦੇ ਦਿੱਤੀ ਹੈ ਛੋਟੇ ਭਰਾ ਨੂੰ
ਦਿੱਲੀ ਪਤ ਸੋ ਮਿਲੋ ਨਾ ਜਾਏ ਮੈਂ ਦਰਸੋ ਮੈਂ ਨਿਜ ਦਰਸ ਦਰਸਾਏ
ਨਾਲ ਹੀ ਪਿਤਾ ਜੀ ਨੇ ਜੋਤੀ ਜੋਤ ਸਮਾਉਣ ਲੱਗਿਆ ਇਹ ਵਚਨ ਕਿਹਾ ਕਿ ਅਸੀਂ ਔਰੰਗਜ਼ੇਬ ਦੇ ਮੱਥੇ ਲੱਗੇ ਨਹੀਂ ਅਸੀਂ ਨੀ ਉਹਦੇ ਕੋਲ ਗਏ ਇਸ ਕਰਕੇ ਤੁਸੀਂ ਵੀ ਉਹਦੇ ਮੱਥੇ ਨੀ ਲੱਗਣਾ ਔਰੰਗਜ਼ੇਬ ਨੂੰ ਤੁਰਕ ਦੇ ਨਾ ਮੱਥੇ ਲੱਗਣਾ ਨਾ ਉਹ ਮੱਥੇ ਲਾਉਣਾ ਅਸੀਂ ਗਏ ਨੀ ਤੇ ਤੂੰ ਵੀ ਨੀ ਜਾਣਾ ਜਿਸ ਵਕਤ ਪਰਵਾਨਾ ਆਇਆ ਔਰੰਗਜ਼ੇਬ ਨੇ ਚਿੱਠੀ ਭੇਜੀ ਸਤਿਗੁਰਾਂ ਜੀ ਨੇ ਜਵਾਬ ਦੇਣਾ ਕੀਤਾ ਕਹਿਣ ਲੱਗੇ ਵੀ ਔਰੰਗਜ਼ੇਬ ਸਾਡਾ ਕੋਈ ਪ੍ਰੇਮੀ ਨਹੀਂ ਹੈ ਅਗਰ ਕੋਈ ਸਿੱਖ ਪ੍ਰੇਮ ਕਰਦਾ ਤੇ ਅਸੀਂ ਉਹਦੇ ਘਰੇ ਆਪਣੇ ਆਪ ਹੀ ਚਲੇ ਜਾਂਦੇ ਹਾਂ ਉਹ ਨਾ ਵੀ ਬੁਲਾਵੇ ਅਸੀਂ ਤਾਂ ਵੀ ਚਲੇ ਜਾਂਦੇ ਪ੍ਰੇਮ ਦੀ ਖੇਡ ਹੈ ਤੇ ਹੁਣ ਉਹ ਕਹਿੰਦਾ ਵੀ ਮੈਂ ਜੰਨਤ ਦਾ ਬਾਦਸ਼ਾਹ ਦੁਨੀਆਂ ਦਾ ਬਾਦਸ਼ਾਹ ਤੇ ਸਾਡੇ ਤੇ ਹੁਕਮ ਕਰੇ ਉਹ ਵੀ ਮੇਰਾ ਹੁਕਮ ਹੈ ਤੁਸੀਂ ਆਓ ਸਾਡੇ ਤੇ ਹੁਕਮ ਵੀ ਲਾਗੂ ਨਹੀਂ ਹੁੰਦਾ ਕਿਉਂਕਿ ਅਸੀਂ ਉਹਦੀ ਰਈਅਤ ਨਹੀਂ ਆ ਉਹਦੀ ਪਬਲਿਕ ਨਹੀਂ ਆ ਉਹਦਾ ਹੁਕਮ ਨਹੀਂ ਸਾਡੇ ਤੇ ਚੱਲਦਾ ਤੋ ਅਸੀਂ ਨਾ ਜਾਣਾ ਨਾ ਉਹਦਾ ਦਰਸ਼ਨ ਕਰਨਾ ਤੇ ਨਾ ਉਹਨੂੰ ਆਪਣਾ ਦੇਣਾ ਇਹ ਵਚਨ ਗੁਰੂ ਹਰਿਰਾਏ ਸਾਹਿਬ ਮਹਾਰਾਜ ਜੀ ਨੇ ਕਹੇ ਤੇ ਫਿਰ ਅੱਠਵੇਂ ਪਾਤਸ਼ਾਹ ਜੀ ਨੂੰ ਵੀ ਇਹੀ ਵਚਨ ਕਹਿਣਾ ਕੀਤਾ ਕਿ ਪੁਰਖਾ ਤੁਸੀਂ ਵੀ ਔਰੰਗਜ਼ੇਬ ਦੇ ਮੱਥੇ ਨਹੀਂ ਲੱਗਣਾ ਤੇ ਨਾ ਹੀ ਮੱਥੇ ਲਾਉਣਾ ਇਹ ਗੱਲ ਸਮਝਾ ਕੇ ਗਏ ਨੇ ਪਿਤਾ ਜੀ ਜੋਤੀ ਜੋਤ ਸਮਾਉਣ ਤੋਂ ਪਹਿਲਾਂ
ਅਜ਼ਮਤ ਕਤੋਂ ਲਗਾਵੋ ਨਾਈ
ਨਾਲ ਹੀ ਹੁਕਮ ਹੋਇਆ ਵੀ ਜੋ ਮਰਜ਼ੀ ਹੋਵੇ ਸਿਰ ਜਾਂਦਾ ਜਾਵੇ ਪਰ ਜਿਹੜੀ ਅਜ਼ਮਤ ਹੈ ਕਰਾਮਾਤ ਸ਼ਕਤੀ ਹੈ ਗੁਰੂ ਨਾਨਕ ਸਾਹਿਬ ਜੀ ਦੀ ਉਹਨੂੰ ਜੱਗ ਜਾਹਰ ਨਹੀਂ ਕਰਨਾ
ਛੁਪਾਵਨ ਆਪਣੇ ਮਾਈ
ਇਸ ਨੂੰ ਆਪਣੇ ਅੰਦਰ ਹੀ ਛੁਪਾ ਕੇ ਰੱਖਣਾ
ਕਹੇ ਕੋਈ ਕੈਸਿਓ ਮੰਨ ਜਾਏ
ਕੋਈ ਕਿਸੇ ਵੀ ਤਰ੍ਹਾਂ ਕਹੀ ਜਾਵੇ ਪਰ ਤੁਸੀਂ ਨੀ ਮੰਨਣਾ
ਧੀਰਜ ਧਰੋ ਧਰਾ ਸਮਝਾਏ
ਜਿਵੇਂ ਧਰਤੀ ਧੀਰਜ ਦੇ ਨਾਲ ਖੜੀ ਹੈ ਇਸੇ ਤਰ੍ਹਾਂ ਹੀ ਧੀਰਜ ਦੇ ਨਾਲ ਆਪਣੇ ਸਟੈਂਡ ਤੇ ਖੜੇ ਰਹਿਣਾ
ਇਸ ਪ੍ਰਕਾਰ ਦੇ ਕਰ ਬੋ ਸਿੱਖਾ
ਇਸ ਤਰ੍ਹਾਂ ਸਿੱਖਿਆ ਪਿਤਾ ਗੁਰੂ ਜੀ ਨੇ ਮੇਰੇ ਛੋਟੇ ਭਰਾ ਨੂੰ ਦੇਣਾ ਕੀਤੀ ਸ਼੍ਰੀ ਹਰਿਕ੍ਰਿਸ਼ਨ ਜੀ
ਨੂੰ ਕਿਰਪਾ
ਦ੍ਰਿਸ਼ਟੀ ਦੇ ਨਾਲ ਆਪਣੇ ਛੋਟੇ ਸਪੁੱਤਰ ਵੱਲ ਵੇਖਿਆ ਗੁਰੂ ਹਰਿਰਾਏ ਸਾਹਿਬ ਜੀ ਨੇ
ਪਿਤ ਮਹਾਨ ਸ੍ਰੀ ਗੁਰੂ ਹਰਿਰਾਏ ਸਭ ਕੇ ਦੇਖਤ ਗਏ ਸਮਾਏ
ਮੇਰੇ ਪਿਤਾ ਜੀ ਮਹਾਨ ਹਨ ਕਿਉਂਕਿ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੀ ਉਹ ਸੱਤਵੀਂ ਜੋਤ ਹਨ ਇਸ ਤਰ੍ਹਾਂ ਇਹ ਹੁਕਮ ਕਰਕੇ ਸਾਰੀਆਂ ਸੰਗਤਾਂ ਨੂੰ ਤੇ ਮੇਰੇ ਛੋਟੇ ਭਰਾ ਨੂੰ ਸਮਝਾ ਕੇ ਫਿਰ ਜੋਤੀ ਜੋਤ ਸਮਾਏ ਹਨ
ਰਾਵਲ ਨਿਕਟ ਆਮਨੋ ਕੀਓ
ਕਿਉਂ ਹੋਇਆ ਕਿਉਂਕਿ ਮੈਂ ਤੁਹਾਡੇ ਕੋਲ ਆ ਗਿਆ ਤੁਹਾਡੇ ਕੋਲ ਆਉਣ ਕਰਕੇ ਮੈਨੂੰ ਇਹ ਧੱਕਾ ਲੱਗਿਆ ਇਹ ਗੁਰਿਆਈ ਚਲੀ ਗਈ ਅਗਰ ਮੈਂ ਉੱਥੇ ਹੁੰਦਾ ਤੇ ਮੈਂ ਵੱਡਾ ਸਾਂ ਤੇ ਗੁਰਿਆਈ ਮੈਨੂੰ ਹੀ ਮਿਲਣੀ ਸੀ ਇਹ
ਜੋ ਸਭ ਵਿਦਤੇ ਮਮੇ ਅਧਕਾਰਾ ਸੋ ਲਘੁ ਪ੍ਰਾਤਾ ਮੇ ਸੰਵਾਰਾ।
ਇਸ ਸਭ ਕੁਝ ਦਾ ਮੈਂ ਅਧਿਕਾਰੀ ਆ, ਗੁਰਤਾ ਗੱਦੀ ਦਾ ਮੈਂ ਅਧਿਕਾਰੀ ਵੱਡਾ ਹੋਣ ਕਰਕੇ ਫਿਰ ਮੇਰੇ ਵਿਚ ਕਰਾਮਾਤਾਂ ਦੀ ਕੋਈ ਕਮੀ ਨਹੀਂ ਹੈ। ਮੈਂ ਆਪਣੇ ਪਿਤਾ ਦਾ ਵੱਡਾ ਪੁੱਤਰ ਹਾਂ, ਇਸ ਕਰਕੇ ਸਭ ਕੁਝ ਦਾ ਅਧਿਕਾਰੀ ਮੈਂ ਸਾਂ। ਪਰ ਤੁਹਾਡੇ ਕੋਲ ਆਉਣ ਕਰਕੇ ਇਹ ਸਾਰੇ ਕੁਝ ਦਾ ਮਾਲਕ ਛੋਟਾ ਬਣ ਕੇ ਬੈਠ ਗਿਆ।
ਸ੍ਰੀ ਰਾਮ ਰਾਏ ਕੇ ਬੈਨ।
ਜਦੋਂ ਇਹੋ ਜਿਹੀਆਂ ਗੱਲਾਂ ਰਾਮ ਰਾਏ ਦੇ ਕੋਲੋਂ ਸੁਣੀਆਂ ਔਰੰਗਜ਼ੇਬ ਨੇ
ਬੋਲਿਓ ਸ਼ਾਹ ਚਪਲ ਕਰ ਨੈਨ।
ਧਿਆਨ ਦੇ ਨਾਲ ਉਹਨੇ ਵੇਖਿਆ ਰਾਮ ਰਾਏ ਵੱਲ ਤੇ ਕਹਿਣ ਲੱਗਿਆ,
ਤੁਮਕੋ ਕਯੋ ਕਾ ਪਰਵਾਹੋ, ਸਰਬ ਸਮਾਜ ਅਧਿਕ ਹੈ ਪਾਓ।
ਉਹ ਕਹਿਣ ਲੱਗਿਆ ਵੀ ਬਾਬਾ ਰਾਮ ਰਾਏ ਨੂੰ ਵੀ ਤੈਨੂੰ ਕੋਈ ਪਰਵਾਹ ਨਹੀਂ ਹੈ, ਤੈਨੂੰ ਕੋਈ ਫਿਕਰ ਨਹੀਂ ਹੈ, ਤੂੰ ਐਸਾ ਕਿਉਂ ਸੋਚਦਾ? ਤੂੰ ਦੱਸ ਵੀ ਤੇਰੇ ਕੋਲ ਕਿਹੜੀ ਗੱਲ ਦੀ ਕਮੀ ਹੈ, ਕਿਹੜੀ ਚੀਜ਼ ਨਹੀਂ ਹੈ?
ਤੁਮ ਇਸ ਦਿਸ ਕੇ ਗੁਰ ਬਣ ਰਹੋ।
ਕੋਈ ਗੱਲ ਨਹੀਂ, ਜੇ ਉਹ ਕੀਰਤਪੁਰ ਸਾਹਿਬ ਦੇ ਵਿਚ ਗੁਰੂ ਬਣੇ ਨੇ ਤਾਂ ਇਧਰ ਸਾਡਾ ਰਾਜ ਹੈ ਦਿੱਲੀ ਦੇ ਵਿਚ, ਤੇ ਇੱਥੇ ਦਿੱਲੀ ਦੇ ਵਿਚ ਅਸੀਂ ਤੈਨੂੰ ਗੁਰੂ ਬਣਾ ਦਿੰਦੇ ਹਾਂ, ਇਥੋਂ ਦਾ ਗੁਰੂ ਤੂੰ ਬਣਿਆ ਰਹਿ। ਆ ਜਿੰਨੇ ਵੀ ਪਖੰਡੀ ਗੁਰੂ ਬਣਦੇ ਨੇ ਨਾ, ਉਹ ਸਾਰੇ ਸਰਕਾਰਾਂ ਦੀਆਂ ਸਹਾਇਤਾ ਨਾਲ ਹੀ ਬਣਦੇ ਨੇ। ਸਰਕਾਰ ਉਹਨਾਂ ਨੂੰ ਜੱਜ ਸੁਰੱਖਿਆ ਦਿੰਦੀ ਹੈ ਵੀ ਅਸੀਂ ਤੁਹਾਨੂੰ ਮਰਨ ਨਹੀਂ ਦਿੰਦੇ, ਗੱਜ ਕੇ ਆਖੋ ਸਤਨਾਮ, ਮੌਤ ਤੋਂ ਅਸੀਂ ਬਚਾਵਾਂਗੇ। ਬਸ ਫਰਕ ਪਵਾਉਣਾ ਵੀ ਤੂੰ ਉੱਥੇ ਜਾਣਾ ਨਹੀਂ ਹੈ, ਤੈਨੂੰ ਕੀ ਲੋੜ ਹੈ, ਤੂੰ ਇੱਥੇ ਸਾਡੇ ਕੋਲ ਰਹਿ, ਤੈਨੂੰ ਇੱਥੇ ਦਾ ਗੁਰੂ ਬਣਿਆ। ਸਰਕਾਰੀ ਗੁਰੂ ਨੇ, ਸਰਕਾਰ ਦੇ ਹੱਥ ਨਾਲ ਬਣੇ ਹੋਏ ਨੇ, ਇੱਥੇ ਦਾ ਦਿੱਲੀ ਦੇ ਵਿਚ ਗੁਰੂ ਇਲਾਕੇ ਦਾ ਤੈਨੂੰ ਅਸੀਂ ਬਣਾ ਦਿੰਦੇ ਹਾਂ।
ਸਿੱਖਣ ਤੇ ਭੇਟਾਂ ਗਨ ਲੋ।
ਤੂੰ ਆਪਣੀਆਂ ਭੇਟਾਵਾਂ ਇੱਥੇ ਇਕੱਠੀਆਂ ਕਰਦਾ ਰਹਿ ਲੋਕਾਂ ਦੇ ਕੋਲੋਂ।
ਅਮਰੇ ਨਿਕਲੋ ਜਾਵਤ,
ਜਦੋਂ ਤੱਕ ਤੂੰ ਸਾਡੇ ਕੋਲ ਰਹਿੰਦਾ।
ਸਰਬੋਤਮ ਦਿੱਲੀ ਬਸ ਤਾਵਤ।
ਹੁਣ ਤੈਨੂੰ ਪਤਾ ਚਾਹੀਦਾ ਵੀ ਸਾਡਾ ਤੇਜ ਪ੍ਰਤਾਪ ਹੈ ਦਿੱਲੀ ਦੇ ਵਿਚ, ਪੂਰੇ ਦੇਸ਼ ਦੇ ਵਿਚ ਤੂੰ ਸਾਡੇ ਨਾਲ ਰਹੇਗਾ ਤੇ ਮੱਥਾ ਤੇ ਅਸੀਂ ਤੈਨੂੰ ਟਿਕਾਈਓ ਜਾਵਾਂਗੇ।
ਹੁਣ ਜੋ ਦੇਸ਼ ਤੋਂ ਇਹ ਲਗ ਨਿਕਾ।
ਬਾਕੀ ਜਿਹੜੀ ਗੱਲ ਤੂੰ ਕਰਦਾ ਘਰ ਬਾਰ ਦੀ, ਪਿਤਾ ਜੀ ਨੇ ਕੀਰਤਪੁਰ ਸਾਹਿਬ ਨਗਰ ਵੀ ਛੋਟੇ ਭਰਾ ਨੂੰ ਹੀ ਸਮਝਾ ਸੰਭਾਲ ਦਿੱਤਾ, ਉੱਥੇ ਦਾ ਮਾਲਕ ਬਣ ਗਿਆ। ਤੂੰ ਦੱਸ ਜਿੱਥੇ ਤੱਕ ਮੇਰਾ ਰਾਜ ਹੈ ਉੱਥੇ ਤੱਕ ਤੂੰ ਜਾ ਕੇ ਥਾਂ ਪਸੰਦ ਕਰ, ਜਿਹੜੀ ਵੀ ਥਾਂ ਤੈਨੂੰ ਪਸੰਦ ਆਉਂਦੀ ਹੈ, ਤੈਨੂੰ ਚੰਗੀ ਲੱਗਦੀ ਹੈ।
ਹਰ ਕਬੀਰ ਧਾਵੈ ਜੀ ਕਾ।
ਇੱਥੇ ਰਹਿ ਕੇ ਤੂੰ ਆਪਣੇ ਕਾਰੋਬਾਰ ਨੂੰ ਵੱਧ ਤੋਂ ਵੱਧ ਵਧਾ ਸਕਦਾ।
ਇਸ ਸਥਾਨ ਆਛੇ ਬਨਵਾਏ,
ਉਹ ਸਥਾਨ ਤੂੰ ਪਸੰਦ ਕਰ ਲੈ ਤੇ ਜਿਵੇਂ ਤੂੰ ਚਾਹੁੰਦਾ ਉਸ ਨੂੰ ਚੰਗੀ ਤਰ੍ਹਾਂ ਬਣਵਾ ਲੈ।
ਗ੍ਰਾਮ ਜਗੀਰ ਲਗਾਏ,
ਤੇਰੇ ਖਰਚੇ ਦੀ ਖਾਤਰ ਅਸੀਂ ਕੁਝ ਪਿੰਡਾਂ ਦੀ ਜਗੀਰ ਆਮਦਨ ਤੇਰੇ ਨਾ ਕਰਵਾ ਦੇਨੇ ਆ।
ਸਭ ਸੁਖ ਪਾਏ ਬਾਸ ਤੈ ਕਰੀਏ,
ਤੂੰ ਕੀ ਲੈਣਾ ਉਧਰ ਜਾ ਕੇ, ਇੱਥੇ ਰਹਿ ਜਿੱਥੇ ਜੀ ਕਰਦਾ ਸੁਖ ਲੈਣਾ ਕਰ।
ਜੇ ਮਨੋਰਥ ਮੋਏ ਉਚਰੀਏ,
ਬਾਕੀ ਜਿਵੇਂ ਵੀ ਤੇਰਾ ਮਨੋਰਥ ਹੈ ਜੋ ਵੀ ਤੂੰ ਕਰਨਾ ਚਾਹੁੰਦਾ ਉਹ ਮੈਨੂੰ ਦੱਸ,
ਸਭ ਮੈਂ ਪੂਰਨ ਕਰਵ ਤੁਮਾਰੇ।
ਮੈਂ ਤੇਰੇ ਹਰ ਇੱਕ ਕੰਮ ਨੂੰ ਪੂਰਾ ਕਰਾਂਗਾ।
ਜਿੱਤ ਲੀਜੈ ਨਿਕਤ ਹਮਾਰੇ,
ਸਾਡੇ ਕੋਲੋਂ ਖਰਚਾ ਪਾਣੀ ਲੈ, ਨੌਕਰ ਲੈ, ਜੋ ਵੀ ਤੈਨੂੰ ਚਾਹੀਦਾ ਲੈ ਲੈ ਸਾਡੇ ਕੋਲੋਂ।
ਧਾਰਤ ਕਰਾਂ ਮਾਤ ਕੋ ਭਾਰੇ,
ਮੈਂ ਤੇਰਾ ਸਤਿਕਾਰ ਕਰਦਾ ਵੀ ਤੇਰੇ ਕੋਲ ਕਰਾਂ ਮਾਤ
ਜੀ ਕਾਰਜ ਕੋ ਸੁਧਾਰੇ।
ਬਹੁਤ ਸਾਰੇ ਕਾਰਜ ਤੂੰ ਮੇਰੇ ਸਵਾਰਨਾ ਕੀਤੇ ਹਨ,
ਪਰ ਮੈਂ ਤੂੰ ਪ੍ਰਸੰਨ ਮਾਉ।
ਤੇਰੇ ਪਿਤਾ ਜੀ ਤੇਰੇ ਤੇ ਨਹੀਂ ਪ੍ਰਸੰਨ ਹੋਏ ਤੇ ਮੈਂ ਕੁਝ ਨਹੀਂ ਕਰ ਸਕਦਾ, ਪਰ ਮੈਂ ਤੇ ਤੇਰੇ ਤੇ ਖੁਸ਼ ਹਾਂ ਨਾ। ਮੇਰੇ ਕੋਲੋਂ ਮੰਗ ਕੀ ਲੈਣਾ ਚਾਹੁੰਦਾ,
ਜਹੈ ਬਸ ਕਰਵਾਏ ਤਾਉ।
ਜਿੱਥੇ ਵੀ ਤੂੰ ਚਾਹੁੰਦਾ ਉੱਥੇ ਮੈਂ ਤੇਰਾ ਵਾਸਾ ਕਰਵਾ ਦੇਨਾ।
ਇਸ ਦਿਸ਼ਤੇ ਨੈ ਬਨ ਦਿਲਗੀਰ,
ਤੈਨੂੰ ਹੌਸਲਾ ਛੱਡਣ ਦੀ ਲੋੜ ਨਹੀਂ ਹੈ, ਜੋ ਚਾਹੀਦਾ ਉਹ ਮੇਰੇ ਕੋਲੋਂ ਲੈ।
ਸੋ ਵੀ ਹੈ ਤੁਮਾਰੇ ਵੀਰ,
ਬਾਕੀ ਜਿਹੜੀ ਗੱਲ ਤੂੰ ਘਰ ਦੀ ਕਰਦਾ ਉਹ ਮੈਂ ਤੈਨੂੰ ਇਹੀ ਕਹਾਂਗਾ ਕਿ ਕੋਈ ਗੱਲ ਨੀ, ਉਹ ਵੀ ਤੇਰਾ ਭਰਾ ਹੀ ਹੈ।
ਨਿਜ ਸੰਗਤ ਤੇ ਸੋ ਪੁਜਵਾਵੇ,
ਉਹ ਆਪਣੀ ਸੰਗਤ ਦੇ ਕੋਲੋਂ ਪੂਜਾ ਕਰਵਾ ਰਹੇ ਹਨ।
ਤੇਰੋ ਕੁਝ ਕਾਜ ਗਵਾਵੇ,
ਫਿਰ ਇਹਦੇ ਨਾਲ ਤੈਨੂੰ ਤੇ ਕੋਈ ਫਰਕ ਨਹੀਂ ਨਾ ਪੈਂਦਾ, ਉਹਨਾਂ ਦੀ ਸੰਗਤ ਉਹਨਾਂ ਨਾਲ ਜੁੜੀ ਹੈ, ਤੇਰੀ ਸੰਗਤ ਤੇਰੇ ਨਾਲ ਜੁੜੀ ਹੈ, ਤੇਰੇ ਕੋਲ ਕਿਹੜੇ ਕਮੇ ਕੋਈ। ਜੇ ਸੰਗਤ ਜੁੜੀ ਹੈ ਤੇ ਤਾਂ ਤੇਰਾ ਤੇ ਕੁਝ ਨਹੀਂ ਲੈਂਦਾ।
ਹਾਰ ਬਲ ਮੈਂ ਅਲਪ ਹਾਰ ਬਲ ਮੈਂ ਸੋ ਹੈ,
ਜਦੋਂ ਉਮਰ ਦੀ ਗੱਲ ਅਸੀਂ ਕਰਦੇ ਆ ਤੇ ਉਮਰ ਦੇ ਵਿੱਚ ਉਹ ਛੋਟੇ ਹਨ।
ਜਾਤ ਨਹੀਂ ਕਿਤ ਨਿਜ ਕਰ ਰਹਾ,
ਉਮਰ ਦੇ ਲਿਹਾਜ ਦੇ ਨਾਲ ਉਹ ਕਿਤੇ ਜਾ ਨਹੀਂ ਸਕਦੇ, ਨਾ ਉਹਨਾਂ ਨੇ ਜਾਣਾ, ਉਹ ਤਾਂ ਆਪਣੇ ਘਰੇ ਹੀ ਰਹਿਣਗੇ।
ਤਥਾ ਕਥਾ ਭਾਈ ਈਰਖਾ ਕਿਉਂ ਸੰਗ ਕਰਨੀ,
ਇਸ ਕਰਕੇ
ਈਰਖਾ ਤੇ ਸੰਗ ਕਰਨੀ,
ਤੈਨੂੰ ਇਸ ਤਰ੍ਹਾਂ ਈਰਖਾ ਨਹੀਂ ਕਰਨੀ ਚਾਹੀਦੀ ਉਹਨਾਂ ਦੇ ਨਾਲ।
ਕਰਨੀ ਨਿਕਲੇ ਔਰ ਧਰਨੀ,
ਇਹ ਚੰਗਾ ਨਹੀਂ ਹੈ ਇਸ ਤਰ੍ਹਾਂ ਕਰਨਾ।
ਸੁਨੇ ਸ਼ਾ ਕੇ ਬਾਕ ਭਲੇਰੇ, ਕਹਿ ਸ਼੍ਰੀ ਰਾਮ ਰਾਏ ਤਿਸ ਮੇਰੇ।
ਔਰੰਗਜ਼ੇਬ ਨੇ ਵੀ ਸਮਝਾਉਣ ਦੀ ਕੋਸ਼ਿਸ਼ ਕੀਤੀ ਵੀ ਤੂੰ ਨਾ ਇਹ ਕੰਮ ਕਰ, ਉਹਨਾਂ ਦੀ ਉਮਰ ਛੋਟੀ ਹੈ, ਇੰਨੀ ਉਮਰ ਦੇ ਵਿੱਚ ਤੂੰ ਕਿਉਂ ਇਹ ਗੱਲਾਂ ਕਰਦਾ, ਘਾਟ ਤੇ ਕੋਈ ਹੈ ਨਹੀਂ। ਸੁਣ ਕੇ ਰਾਮ ਰਾਏ ਕਹਿਣ ਲੱਗਿਆ,
ਉਹੀ ਨਹੀਂ ਰੰਜਕ ਪਰਵਾਹੋ,
ਕਹਿਣ ਲੱਗਿਆ ਇਹ ਗੱਲ ਠੀਕ ਹੈ, ਮੈਂ ਪਰਵਾਹ ਨਹੀਂ ਕਰਦਾ ਬਿਲਕੁਲ।
ਸੰਗਤ ਬ੍ਰਿੰਦ ਦੇਸ਼ ਮਮ ਪਾਹੋ,
ਤੇ ਸੰਗਤ ਦੀ ਕੋਈ ਕਮੀ ਨਹੀਂ ਹੈ, ਸੰਗਤ ਮੇਰੇ ਕੋਲ ਬਹੁਤ ਹੈ। ਇੱਕ ਬਚਨ ਲਾਹੌਰ ਦੇ ਵਿੱਚ ਉਥੋਂ ਦੇ ਪੰਡਿਤ ਨੇ ਗੁਰੂ ਨਾਨਕ ਸਾਹਿਬ ਜੀ ਨੂੰ ਕਿਹਾ ਕਿ ਸਭ ਪਖੰਡ ਕੋ ਪੂਜੀ ਸਾਚ ਨਾ ਸਕੇ ਪਛਾਣ। ਪੰਡਿਤ ਜੀ ਕਹਿਣ ਲੱਗੇ, ਬਾਬਾ ਨਾਨਕ ਜੀ ਤੁਸੀਂ ਕਿਹੜੇ ਸੱਚ ਦੀ ਗੱਲ ਕਰਦੇ ਹੋ, ਇੱਥੇ ਸੰਸਾਰ ਦੇ ਵਿੱਚ ਪਖੰਡ ਦੀ ਪੂਜਾ ਹੁੰਦੀ ਹੈ, ਸੱਚ ਦੀ ਤਾਂ ਕਿਸੇ ਨੂੰ ਪਛਾਣ ਹੀ ਨਹੀਂ ਹੈ। ਰਾਮ ਰਾਏ ਕਹਿੰਦਾ ਵੀ ਸੰਗਤ ਤਾਂ ਮੇਰੇ ਕੋਲ ਗੁਰੂ ਨਾਲੋਂ ਵੀ ਜ਼ਿਆਦਾ ਹੈ, ਪਖੰਡੀਆਂ ਦੇ ਕੋਲ ਸੱਚੇ ਗੁਰੂ ਨਾਲੋਂ ਸੰਗਤ ਤਾਂ ਜ਼ਿਆਦਾ ਹੀ ਹੁੰਦੀ ਹੈ। ਗੱਜ ਖੇਹਾ ਕੋ ਸਤਨਾਮ
ਸ੍ਰੀ ਵਾਹਿਗੁਰੂ।
ਸਤਿਗੁਰੂ ਜੀ ਕਹਿੰਦੇ ਹਨ ਵੀ ਖੰਨਿਓ ਤੇਖੀ ਵਾਲੋ ਨੇਕੀ ਏਤ ਮਾਰਗ ਜਾਣਾ। ਪਹਿਲਾਂ ਸ਼ਰਤਾਂ ਰੱਖ ਦਿੱਤੀਆਂ ਵੀ ਮਾਰਗ ਕਿਹੜਾ, ਜਾਓ ਤਾਂ ਪ੍ਰੇਮ ਖੇਲਣ ਕਾ ਚਾਓ, ਸਿਰ ਧਾਰ ਤਲੀ ਗਲੀ ਮੇਰੀ ਆਓ, ਇਤ ਮਾਰਗ ਪੈਰ ਧਰੀਜੈ ਸਿਰ ਦੀਜੈ ਕਾਣ ਨਾ ਕੀਜੈ। ਇਹ ਮਾਰਗ ਹੈ, ਹੁਣ ਇਸ ਮਾਰਗ ਤੇ ਚੱਲਣ ਨੂੰ ਕੋਈ ਨੀ ਤਿਆਰ ਹੁੰਦਾ, ਕਿਉਂਕਿ ਇੱਥੇ ਕੁਝ ਕਰਨਾ ਪੈਣਾ। ਤੇ ਜਦੋਂ ਸਾਰਾ ਕੁਝ ਸਾਨੂੰ ਬਣਿਆ ਬਣਾਇਆ ਮਿਲ ਜਾਵੇ, ਉਹ ਕਹਿੰਦੇ ਜੋ ਮਰਜ਼ੀ ਕਰ, ਬਸ ਤੂੰ ਸਾਡੇ ਕੋਲ ਆ ਗਿਆ ਤੇ ਤੇਰੇ ਜ਼ਿੰਮੇਵਾਰ ਅਸੀਂ ਹਾਂ ਲੋਕ ਅਤੇ ਪਰਲੋਕ ਦੇ, ਹੁਣ ਤੈਨੂੰ ਤਾਂ ਫਿਕਰ ਕਰਨ ਦੀ ਲੋੜ ਨਹੀਂ ਹੈ। ਇੱਕ ਬੱਚੀ ਅਣਮੱਤੀਆਂ ਦੇ ਵਿੱਚ ਅੰਗੇਜਮੈਂਟ ਹੋ ਗਈ, ਪਤਾ ਲੱਗਿਆ ਵੀ ਅਣਮੱਤੀਏ ਨੇ ਕਿਹਾ ਵੀ ਚੱਲ ਬੇਟੇ ਵੀ ਆਪਾਂ ਰਿਸ਼ਤਾ ਵਾਪਸ ਲੈ ਲਈਏ। ਉਹ ਕਹਿਣ ਲੱਗੇ ਵੀ ਨਹੀਂ, ਮੈਂ ਉੱਥੇ ਵਿਆਹ ਕਰਾਉ। ਸਿੱਖ ਬੱਚੀ ਆਪਣੇ ਧਰਮ ਚ ਦ੍ਰਿੜ। ਚਲੋ ਜਦੋਂ ਉਹਨੇ ਕਿਹਾ ਵੀ ਤੁਸੀਂ ਫਿਕਰ ਨਾ ਕਰੋ, ਵਿਆਹ ਮੇਰਾ ਕਰ ਦੋ, ਵਿਆਹ ਹੋ ਗਿਆ। ਵਿਆਹ ਕਰਾ ਕੇ ਬੱਚੀ ਗਈ, ਜਦੋਂ ਅੰਮ੍ਰਿਤ ਵੇਲੇ ਉੱਠ ਕੇ ਉਹਨੇ ਇਸ਼ਨਾਨ ਕੀਤਾ ਤੇ ਨਿਤਨੇਮ ਕਰਨ ਲੱਗੀ, ਉਹਦੀ ਸੱਸ ਨੇ ਪੋਥੀ ਖੋਲੀ, ਕਹਿੰਦੀ ਮੈਂ ਬਾਣੀ ਨੀ ਪੜਨ ਦੇਣੀ ਹੈ, ਇਹ ਕੀ ਪਖੰਡ ਜਿਹਾ ਕਰਦੀ ਹੈ ਤੂੰ, ਅਸੀਂ ਤਾਂ ਸੱਚੇ ਪਿਤਾ ਨੂੰ ਮੰਨਦੇ ਹਾਂ, ਮਾਲਕ ਨੂੰ ਮੰਨਦੇ ਹਾਂ, ਅਸੀਂ ਤਾਂ ਨਾਮ ਜਪਦੇ ਹਾਂ, ਬਸ ਉਹੀ ਤੈਨੂੰ ਦਵਾ ਦਾਂਗੇ, ਉਹੀ ਜਪਣਾ। ਖੈਰ ਉਹ ਬੱਚੀ ਬੜੀ ਧੀਰਜ ਵਾਲੀ ਸੀ, ਉਹ ਕਹਿਣ ਲੱਗੀ ਵੀ ਗੱਲ ਇਸ ਤਰ੍ਹਾਂ ਹੈ, ਮੈਂ ਜੋ ਕਰ ਰਹੀ ਹਾਂ ਠੀਕ ਕਰ ਰਹੀ ਹਾਂ, ਤੇ ਹੁਣ ਤੁਹਾਡੇ ਗੁਰੂ ਦੀ ਪਰਖ ਮੈਂ ਕਰਾਂਗੀ, ਜੇ ਉਹ ਪਰਖ ਦੇ ਵਿੱਚ ਤੁਹਾਡਾ ਗੁਰੂ ਪੂਰਾ ਉਤਰ ਗਿਆ ਫਿਰ ਤੇ ਮੈਂ ਤੁਹਾਡੇ ਗੁਰੂ ਦੇ ਕੋਲ ਜਾ ਕੇ ਨਾਮ ਲੈ ਲਾਂਗੀ, ਪਰ ਜੇ ਤੁਹਾਡਾ ਗੁਰੂ ਫੇਲ ਹੋ ਗਿਆ ਫਿਰ ਤੁਹਾਨੂੰ ਖੰਡੇ ਬਾਟੇ ਦਾ ਅੰਮ੍ਰਿਤ ਛਕਣਾ ਪੈਣਾ, ਸਾਰੇ ਪਰਿਵਾਰ ਨੂੰ ਇਹ ਗੱਲ ਵੇਖ ਲੋ। ਉਹ ਕਹਿੰਦੇ ਜੀ ਸਾਡਾ ਗੁਰੂ ਤਾਂ ਪੂਰਾ ਹੀ ਹੈ, ਅਧੂਰਾ ਕਿੱਥੇ ਆ, ਉਹ ਪੂਰਾ ਉਹ। ਕਹਿੰਦੇ ਚਲੋ ਠੀਕ ਹੈ, ਉਹਨੇ ਆਪਣੇ ਤਰੀਕੇ ਦੇ ਨਾਲ ਫਰਕ ਪਾਈ। ਉਹਨੇ ਇੱਕ ਚਿੱਠੀ ਲਿਖੀ, ਕਹਿਣ ਲੱਗੀ ਜੀ ਮੈਂ ਤੁਹਾਡੇ ਸੰਗੀ ਦੀ ਘਰ ਵਾਲੀ ਹੈ ਤੇ ਸੰਗੀ ਕਰਕੇ ਚੜਾਈ, ਤੇ ਹੁਣ ਮੈਂ ਇਹ ਕਹਿਣੀ ਆ ਤੁਹਾਨੂੰ ਵੀ, ਇੱਕ ਤਾਂ ਮੇਰੇ ਪਤੀ ਜੀ ਨੂੰ ਤੁਹਾਡੇ ਸੱਚਖੰਡ ਚ ਰੱਖ ਲੋ, ਭੇਜ ਦਿਓ ਜਿਵੇਂ ਵੀ ਤੁਸੀਂ ਕਰਦੇ ਹੋ, ਤੇ ਨਾਲੇ ਮੈਨੂੰ ਦੱਸੋ ਵੀ ਮੈਂ ਹੁਣ ਜੀਵਨ ਰਹਿੰਦਾ ਕਿਵੇਂ ਜੀਵਾਂ। ਉਹਨੇ ਚਿੱਠੀ ਲਿਖੀ, ਚਿੱਠੀ ਦਾ ਜਵਾਬ ਆ ਗਿਆ ਗੁਰੂ ਦੇ ਕੋਲੋਂ। ਉਹ ਕਹਿਣ ਲੱਗਿਆ ਵੀ ਤੇਰੇ ਪਤੀ ਨੂੰ ਤਾਂ ਸੱਚਖੰਡ ਭੇਜਤਾ, ਉਹਦਾ ਤਾਂ ਤੂੰ ਫਿਕਰ ਨਾ ਕਰ, ਤੇ ਹੁਣ ਤੂੰ ਜ਼ਿੰਦਗੀ ਕਿਉਂ ਕਿਵੇਂ ਜਿਉਣੀ ਹੈ, ਇਹ ਤੂੰ ਸਾਡੇ ਡੇਰੇ ਚ ਆ ਜਾ। ਉਹਨੇ ਉਹ ਚਿੱਠੀ ਅੱਗੇ ਰੱਖਤੀ। ਉਹ ਕਹਿੰਦੀ ਲੈ ਮਾਤਾ, ਆ ਤੇਰੇ ਗੁਰੂ ਨੇ ਤੇਰੇ ਜਿਉਂਦੇ ਪੁੱਤ ਨੂੰ ਹੀ ਸੱਚਖੰਡ ਭੇਜਤਾ, ਅੱਗਾ ਕਿੱਥੇ ਆਖੋ ਸਤਨਾਮ, ਆ ਪਚਾ ਤਾਂ ਮਾਰਤਾ ਤੇਰਾ ਪੁੱਤਰ ਜਿਉਂਦਾ ਜੀ, ਤੁਸੀਂ ਕਹਿੰਦੇ ਗੁਰੂ ਅੰਤਰਜਾਮੀ ਹੈ, ਆ ਹੁਣ ਪਿੱਛੇ ਦੇਖ ਲੈ ਕੀ ਲਿਖਿਆ, ਕਹਿੰਦਾ ਇੱਥੇ ਆ ਜਾ ਡੇਰੇ ਚ, ਮੈਂ ਦੱਸੂ ਤੈਨੂੰ ਜੀਵਨ ਕਿਵੇਂ ਜਿਉਣਾ। ਤਾਂ ਫਿਰ ਸਾਰੇ ਪਰਿਵਾਰ ਨੂੰ ਖੰਡੇ ਬਾਟੇ ਦਾ ਅੰਮ੍ਰਿਤ ਛਕਣਾ ਪਿਆ। ਸੋ ਇਹ ਪਖੰਡੀ ਨੇ ਇਕੱਠ ਇਹਨਾਂ ਕੋਲ ਜਾਣਾ ਹੁੰਦਾ ਹੈ। ਵਰਲਡ ਦੀ ਹਿਸਟਰੀ ਇਹ ਗੱਲ ਕਹਿੰਦੀ ਹੈ ਵੀ ਸੰਸਾਰ ਦੇ ਅੰਦਰ ਕਦੇ ਵੀ ਸਿਆਣੇ ਬੰਦਿਆਂ ਦੀ ਭੀੜ ਤਾਂ ਹੋਈ ਓ ਨਹੀਂ, ਮੂਰਖਾਂ ਬੰਦਿਆਂ ਦੀ ਭੀੜ ਹੁੰਦੀ ਹੈ, ਭੇਡਾਂ ਬਹੁਤ ਜ਼ਿਆਦਾ ਨੇ। ਸੋ ਕਹਿਣ ਲੱਗਿਆ ਵੀ ਗੱਲ ਇਹ ਨਹੀਂ ਹੈ, ਸੰਗਤ ਬਹੁਤ ਜੁੜੀ ਹੈ ਮੇਰੇ ਨਾਲ, ਬਾਕੀ ਐਸ਼ੋ ਇਸ਼ਰਤ ਦੇ ਵਿੱਚ ਕੋਈ ਕਮੀ ਨਹੀਂ ਹੈ।
ਬੋਰ ਮੇਲਿਆ ਸਾਥ ਤੁਮਾਰੇ ਸਭ ਜਹਾਨ ਕੇ ਸ਼ਾਹ ਉਦਾਰੇ,
ਫਿਰ ਮੇਰੀ ਤੁਹਾਡੇ ਨਾਲ ਬਣਦੀ ਹੈ ਕਿ ਤੁਸੀਂ ਅੱਜ ਦੁਨੀਆਂ ਦੇ ਬਾਦਸ਼ਾਹ ਹੋ।
ਪਥੋ ਦਰਬ ਅਰਵਸ ਨਾਨਾ,
ਤੇ ਤੁਸੀਂ ਮੈਨੂੰ ਵਧੀਆ ਤੋਂ ਵਧੀਆ ਚੀਜ਼ਾਂ ਭੇਜ ਦਿਓ, ਤੇ 500 ਰੁਪਇਆ ਰੋਜ਼ ਦਾ ਮਿਲਦਾ ਮੈਨੂੰ ਤੁਹਾਡੇ ਵੱਲੋਂ।
ਦੁਰਲਭ ਜਗ ਤੋਂ ਜਾਨਾ,
ਸੰਸਾਰ ਦੇ ਅੰਦਰ ਤੁਹਾਡੇ ਲੋਕੀ ਤੁਹਾਡੇ ਸੂਬੇ ਉਹ ਦੁਰਲਭ ਚੀਜ਼ਾਂ ਜਿਹੜੀਆਂ ਤੁਹਾਨੂੰ ਭੇਜਦੇ ਨੇ ਤੇ ਮੈਂ ਸੁਪਨਾ ਵੀ ਨਹੀਂ ਲੈ ਸਕਦਾ, ਪਰ ਤੁਹਾਡੇ ਕਰਕੇ ਮੈਂ ਵੇਖ ਲੈਣਾ ਤੇ ਤੁਹਾਡੇ ਕੋਲ ਮੰਗ ਵੀ ਲੈਣਾ।
ਅੱਜ ਕਮੀ ਮੁਝ ਕੋ ਮੈਂ ਕੋ,
ਅੱਜ ਕੋਈ ਕਮੀ ਨਹੀਂ ਹੈ ਮੇਰੇ ਕੋਲ ਕਿਸੇ ਵੀ ਚੀਜ਼ ਦੇ,
ਕਿੰਚਿਤ ਚੈਤ ਕਰਦੋ ਸੋ,
ਜਿਵੇਂ ਮੈਂ ਚਾਹਾਂ ਉਸ ਤਰ੍ਹਾਂ ਕਰ ਲੈਣਾ, ਤੇ ਜਿਵੇਂ ਕਰਵਾਉਣਾ ਚਾਹਾਂ ਤੇ ਤੁਹਾਨੂੰ ਕਹਿ ਕੇ ਕਰਵਾ ਵੀ ਸਕਦਾ।
ਮੈਂ ਬਾਤੀਅਸ ਮੰਜਸ ਹੈ,
ਪਰ ਜਿਹੜੀ ਗੱਲ ਹੈ ਨਾ ਦੂਸਰੀ ਅਣਬਣ ਵਾਲੀ, ਜਿਹੜਾ ਜਿਸ ਕਰਕੇ ਮੇਰਾ ਮਨ ਨਹੀਂ ਟਿਕਦਾ, ਉਹ ਮੈਂ ਤੁਹਾਨੂੰ ਦੱਸਦਾ।
ਜਿਨ ਚਿਤਵਚਿਤ ਚਿੰਤਾ ਦਾ,
ਜਿਹੜੀ ਗੱਲ ਨੂੰ ਸੋਚ ਕੇ ਮੈਨੂੰ ਚਿੰਤਾ ਫਿਕਰ ਖਾਂਦਾ ਦਿਨ ਰਾਤ।
ਇੱਕ ਤੋਂ ਮੈਂ ਗਾਦੀ ਅਧਿਕਾਰੇ ਲਗੂ ਸੁਤ ਨੇ ਸੋ ਸੰਭਾਰੇ,
ਮੈਂ ਗੁਰਤਾ ਗੱਦੀ ਦਾ ਅਧਿਕਾਰੀ ਹਾਂ ਵੱਡਾ ਪੁੱਤਰ ਹੁੰਦਾ ਹੋਇਆ, ਜਿਹੜੀ ਹੁਣ ਛੋਟੇ ਪੁੱਤਰ ਨੇ ਗੁਰਤਾ ਗੱਦੀ ਲੈ ਲਈ, ਛੋਟੇ ਭਰਾ ਨੇ ਗੁਰਤਾ ਗੱਦੀ ਲੈ ਲਈ, ਉਹ ਕਾਨੂੰਨ ਦੇ ਮੁਤਾਬਕ ਸਹੀ ਨਹੀਂ ਹੈ। ਮੈਂ ਇਸ ਕਰਕੇ ਤੁਹਾਡੇ ਧਿਆਨ ਚ ਲਿਆਉਣਾ ਚਾਹੁੰਦਾ ਕਿ ਤੁਹਾਡਾ ਕਾਨੂੰਨ ਇੱਥੇ ਕੰਮ ਕਰੇ, ਤੁਸੀਂ ਕਰੋ ਕੁਝ, ਮੈਂ ਹੱਕਦਾਰ ਹਾਂ, ਇਸੇ ਕਰਕੇ ਮੈਂ ਔਖਾ ਰਹਿਣਾ।
ਸਮਾਜ ਸੰਗਤ
ਗੁਰਿਆਈ ਲੈ ਲਈ ਤੇ ਨਾਲ ਸਾਰਾ ਗੁਰਿਆਈ ਦਾ ਸਾਜੋ ਸਮਾਨ ਵੀ ਲੈ ਲਿਆ, ਚੜਾਵਾ ਲੈ ਲਿਆ, ਬਣੀਆਂ ਬਣਾਈਆਂ ਸੰਗਤਾਂ ਲੈ ਲਿਆ, ਮਸੰਦ ਲੈ ਲਏ,
ਅਜ਼ਮਤ ਜੁੱਤ ਪਿੱਤਲ ਸੰਗਤ ਦੀਨਸ।
ਪਰ ਉਹਨੇ ਇਹ ਦੱਸੋ ਵੀ ਸੰਗਤ ਨੂੰ ਕਿਹੜੀ ਅਜ਼ਮਤ ਦਿਖਾਈ ਹੈ, ਉਹਨੇ ਉਹਦੇ ਚ ਕਿਹੜੀ ਕਰਾਮਾਤ ਹੈ ਜਿਹੜਾ ਗੁਰੂ ਬਣਿਆ ਬੈਠਿਆ।
ਸਕਲ ਸਮਾਜ ਸੰਗੀ ਲੀਨਸ, ਅਜ਼ਮਤ ਜੁੱਤ ਪਿੱਤ ਸੰਗਤ ਦੀਨਸ।
ਜਿਹਨੇ ਆਪਣੀ ਅਜ਼ਮਤ ਸ਼ਕਤੀ ਦੇ ਦਿੱਤੀ ਉਸ ਨੂੰ
ਮੁਝ ਤੇ ਅਦਕ ਬਡਾਏ ਸਰਬ ਮਸੰਦ ਲਗਾਏ ਸਪਾਏ।
ਠੀਕ ਹੈ, ਮੈਂ ਤੁਹਾਡੇ ਕੋਲ ਹਾਂ, ਕੋਈ ਕਿਸੇ ਚੀਜ਼ ਦੀ ਕਮੀ ਨਹੀਂ, ਤੁਹਾਡੇ ਨਾਲ ਮੇਰੀ ਬਣਦੀ, ਤੁਹਾਡੀ ਛਤਰ ਛਾਇਆ ਮੇਰੇ ਤੇ ਹੈ, ਪਰ ਇਸ ਦੇ ਬਾਵਜੂਦ ਮੇਰਾ ਭਰਾ ਮੇਰੇ ਤੋਂ ਅੱਗੇ ਹੈ, ਵੱਡੇ ਹੈ, ਵੱਡਾ ਹੈ, ਜੋ ਵਡਿਆਈ ਉਹਦੀ ਹੈ ਗੁਰਤਾ ਗੱਦੀ ਤੇ ਬੈਠ ਕੇ, ਉਹ ਮੇਰੀ ਕਦੇ ਵੀ ਨਹੀਂ ਹੋ ਸਕਦੇ।
ਜੋ ਕਰੀ ਅਜੋਗ ਜਦਾਪੇ,
ਮੈਂ ਸਮਝਦਾ ਵੀ ਪਿਤਾ ਜੀ ਨੇ ਇਹ ਗੱਲ ਠੀਕ ਨਹੀਂ ਕੀਤੀ ਛੋਟੇ ਨੂੰ ਗੁਰਤਾ ਗੱਦੀ ਦੇਣ ਦੇ,
ਪਰ ਬਸਣਾ ਬਸਾਏ ਜਦਾਪੇ,
ਪਰ ਹੁਣ ਪਿਤਾ ਦੀ ਮਰਜ਼ੀ ਹੈ, ਮੇਰਾ ਵਸ ਵੀ ਨਹੀਂ ਚੱਲਦਾ ਉਹਨਾਂ ਦੇ ਉੱਤੇ।
ਸ੍ਰੀ ਗੁਰੂ ਆਪ ਅਛਤ ਜੋ ਗਏ, ਮੈਂ ਸਮਰੱਥ ਕੋ ਤਿਸ ਉਲਟੇ
ਸੁਖ ਗੁਰਤਾ ਗੱਦੀ ਜਦੋਂ ਸਤਿਗੁਰੂ ਜੀ ਅਛਤ ਆਪ ਦੇ ਹੁੰਦਿਆਂ ਸੋ ਹੁੰਦਿਆਂ ਦੇ ਦੇਣ ਤਾਂ ਫਿਰ ਕਿਸੇ ਦੀ ਸਮਰੱਥਾ ਨਹੀਂ ਹੈ ਵੀ ਉਹਨੂੰ ਗੁਰੂ ਬਣਾਉਣ ਤੋਂ ਕੋਈ ਰੋਕ ਲਵੇ। ਜੋ ਗੁਰਿਆਈ ਸਤਿਗੁਰਾਂ ਜੀ ਨੇ ਦਿੱਤੀ ਹੈ ਉਹ ਗੁਰੂ ਪਦ ਤੋਂ ਉਹਨੂੰ ਕੋਈ ਵੀ ਤਾਕਤ ਨਹੀਂ ਲਾ ਸਕਦੇ।
ਹੁਣ ਹਰ ਸੋ ਬੀਤ ਗਈ ਹੈ,
ਪਰ ਹੁਣ ਜੋ ਹੋਣਾ ਸੀ ਉਹ ਤੇ ਹੋ ਚੁੱਕਿਆ ਨਾ, ਇਹ ਤਾਂ ਲੰਘ ਗਿਆ ਸਮਾਂ। ਹੁਣ
ਪਰਾਲਭ ਸ਼ੁਭ ਤੇ ਸੋ ਲਈ ਹੈ,
ਇੱਥੇ ਮੈਂ ਇਹੀ ਕਹਾਂਗਾ ਕਿ ਪਰਾਲਭ ਦੀ ਗੱਲ ਹੈ, ਜੋ ਜਿਹਦੀ ਪਰਾਲਭ ਦੇ ਵਿੱਚ ਉਹਨੂੰ ਮਿਲਣਾ ਹੀ ਮਿਲਣਾ ਹੈ, ਉਹਨੂੰ ਕੋਈ ਵੀ ਨਹੀਂ ਖੋ ਸਕਦਾ।
ਦੁਖੀਆ ਸੁਣੋ ਜੋ ਤੁਮ ਟਿਕ ਆਵਨ,
ਦੂਸਰਾ ਮੈਂ ਤੁਹਾਨੂੰ ਦੱਸਦਾ ਵੀ ਜਦੋਂ ਮੈਂ ਤੁਹਾਡੇ ਕੋਲ ਆਇਆ
ਇਸ ਮੈਂ ਦੋਸ਼ ਕਰੇ ਹਰ ਪਾਵਨ,
ਇਹਦੇ ਵਿੱਚ ਵੀ ਦੋਸ਼ ਲੱਗ ਰਿਹਾ। ਕਈ ਰਾਮ ਰਾਏ ਗੁਰਤਾ ਗੱਦੀ ਤੋਂ ਤਾਂ ਖਾਰਜ ਹੋਇਆ ਕਿ ਉਹ ਔਰੰਗਜ਼ੇਬ ਦੇ ਕੋਲ ਚਲਾ ਗਿਆ, ਇਹ ਦੋਸ਼ ਲੱਗ ਰਿਹਾ। ਇਹ ਦੋਸ਼ ਹੈ ਤੁਹਾਡੇ ਤੇ, ਤੁਹਾਡੇ ਕੋਲ ਆਉਣ ਕਰਕੇ ਹੋਇਆ ਇਹ ਸਾਰਾ ਮੇਰਾ ਨੁਕਸਾਨ।
ਆਪ ਕੇ ਹਮ ਕੁਛ ਕੀਨਾ,
ਕਿਉਂਕਿ ਜੋ ਕੁਝ ਵੀ ਮੈਂ ਕੀਤਾ ਉਹ ਮਰਜ਼ੀ ਨਾਲ ਨਹੀਂ ਕੀਤਾ, ਤੁਹਾਡੇ ਕਹੇ ਤੋਂ ਕੀਤਾ।
ਹਜ਼ਮਤ ਬਲ ਤੇ ਜਿਮ ਵਿਧ ਕੀਨਾ,
ਜਿਵੇਂ ਤੁਸੀਂ ਮੈਨੂੰ ਕਿਹਾ ਤੇ ਮੈਂ ਉਸ ਤਰ੍ਹਾਂ ਹੀ ਵਰਤਦਾ ਰਿਹਾ ਅਜਮਤਾਂ ਸ਼ਕਤੀਆਂ ਦੇ ਨਾਲ।
ਜਿਵੇਂ
ਜਿਵੇਂ ਤੁਹਾਡਾ ਹੁਕਮ ਹੁੰਦਾ ਰਿਹਾ
ਅਜ਼ਮਤ ਕੀ ਦਿਖ ਰਾਵਨ,
ਉਸੇ ਤਰ੍ਹਾਂ ਹੀ ਸ਼ਕਤੀਆਂ ਦਿਖਾਈਆਂ ਰਾਮ ਰਾਏ ਨੇ।
ਪੱਥਿਓ ਪਿਤਾ ਨੇ ਇਸੀ ਕਾਮ, ਕਰੋ ਨਾ ਕੈਸੇ ਹੈ ਗੁਰਨਾਮ।
ਕਹਿਣ ਲੱਗੇ ਵੀ ਹੁਣ ਜਦੋਂ ਪਿਤਾ ਜੀ ਨੇ ਮੈਨੂੰ ਭੇਜਿਆ ਹੀ ਇਸ ਕੰਮ ਵਾਸਤੇ ਸੀ, ਇੱਥੇ ਪਿਤਾ ਜੀ ਨੇ ਮੈਨੂੰ ਭੇਜਿਆ ਵੀ ਉਹਦੀ ਤਸੱਲੀ ਕਰਾ, ਇਸ ਕੰਮ ਵਾਸਤੇ ਭੇਜਿਆ, ਤੇ ਹੁਣ ਜੇ ਪਿਤਾ ਜੀ ਨੇ ਕਿਹਾ ਵੀ ਮੈਂ ਉਹ ਕੰਮ ਕਿਉਂ ਨਾ ਕਰਾਂ, ਜੇ ਮੈਂ ਗੁਰੂ ਦੇ ਕਹੇ ਅਨੁਸਾਰ ਕੰਮ ਨਹੀਂ ਕਰਦਾ ਤੇ ਲਾਜ ਤੇ ਗੁਰੂ ਦੇ ਨਾਮ ਦੀ ਹੈ ਨਾ। ਜੇ ਮੈਂ ਸਾਰਾ ਕੁਝ ਕੀਤਾ ਤੇ ਉਹ ਗੁਰੂ ਨਾਨਕ ਸਾਹਿਬ ਜੀ ਕਰਕੇ ਕੀਤਾ, ਮੈਂ ਆਪਣੇ ਲਈ ਥੋੜੀ ਕੀਤਾ ਸੀ ਇਹ, ਸੋ ਗੁਰੂ ਦੇ ਨਾਮ ਦੀ ਲਾਜ ਹੈ ਤੇ ਮੈਂ ਕਰਕੇ ਦਿਖਾਉਂਦਾ ਰਿਹਾ ਤੁਹਾਨੂੰ।
ਗੁਰ ਪਿਤਾ ਕਹਿ ਤੂੰ ਕੁਝ ਥੋੜਾ ਅਬ ਵਿਸਤ੍ਰਿਤ ਸਕਲ ਵਿੱਚ ਓਰਾ।
ਜਦੋਂ ਹੁਣ ਇਹ ਗੱਲ ਹੋ ਗਈ ਨਾ ਵੀ ਛੋਟੇ ਭਰਾ ਨੂੰ ਗੁਰਤਾ ਗੱਦੀ ਮਿਲ ਗਈ, ਹੁਣ ਲੋਕੀ ਕਹਿੰਦੇ ਨੇ ਵੀ ਵੱਡੇ ਨੂੰ ਕਿਉਂ ਨੀ ਮਿਲੀ, ਵੱਡੇ ਨੂੰ ਤਾਂ ਨੀ ਮਿਲੀ ਵੀ ਉਹ ਔਰੰਗਜ਼ੇਬ ਦੇ ਕੋਲ ਚਲਾ ਗਿਆ, ਉਹਨੇ ਕਰਾਮਾਤਾਂ ਦਿਖਾਈਆਂ, ਇਹ ਗੁਰੂ ਜੀ ਨੂੰ ਚੰਗਾ ਨੀ ਲੱਗਿਆ, ਇਸ ਕਰਕੇ ਗੁਰੂ ਜੀ ਨੇ ਉਹਨੂੰ ਛੇਕ ਦਿੱਤਾ ਪਰਿਵਾਰ ਵਿਚੋਂ ਵੀ ਪੰਥ ਵਿਚੋਂ ਵੀ। ਗੱਲ ਇਸ ਤਰ੍ਹਾਂ ਬਾਦਸ਼ਾਹ ਵੀ ਹੁਣ ਜਦੋਂ ਸੰਗਤ ਇਹ ਗੱਲ ਕਹਿੰਦੀ ਹੈ ਨਾਮ ਤੇਰਾ ਨਾਲ ਆਉਂਦਾ ਕਿ ਤੇਰੇ ਕਰਕੇ ਮੇਰਾ ਨੁਕਸਾਨ ਹੋਇਆ।
ਬ੍ਰਿੰਦ ਮਸੰਦ ਸੰਗਤਾਂ ਮਾਈ,
ਜਿਹੜੀਆਂ ਵੀ ਸੰਗਤਾਂ ਹਨ ਜਿਤਨੇ ਵੀ ਮਸੰਦ ਨੇ ਜਿੱਥੇ ਕਿੱਥੇ,
ਨਿਤ ਕਹਿ ਕਰ ਨਿਤ ਨਿਤ ਕਹਿ ਕਹਿ ਬੇਸ਼ਨ ਅਰਪਾਈ।
ਹੁਣ ਸਾਰੀਆਂ ਥਾਵਾਂ ਤੇ ਇਹ ਗੱਲ ਜਗ ਜਾਹਰ ਹੋ ਰਹੀ ਹੈ, ਪ੍ਰਗਟ ਹੋ ਰਹੀ ਹੈ ਵਿੱਚ ਤੇਰਾ ਨਾਮ ਆਉਂਦਾ ਮੇਰੇ ਨਾਲ।
ਮੇਲ ਸਦੋ ਸ਼ਿਵ ਚਾਰ ਤੁਮਾਰੋ,
ਜਿਹੜਾ ਤੁਹਾਡਾ ਤੇ ਮੇਰਾ ਮੇਲ ਹੈ ਆਪਸ ਦੇ ਵਿੱਚ।
ਅਬ ਜੈਸਾ ਮੈਂ ਬੋ ਵਿਸਤਾਰੋ,
ਜਿੱਥੇ ਨਿੰਦਿਆ ਮੇਰੀ ਹੋ ਰਹੀ ਹੈ ਤੇ ਨਾਲ ਤੇਰੀ ਵੀ ਹੋ ਰਹੀ ਹੈ।
ਇਹ ਮੇਰੇ ਜਰੀ ਨ ਜਾਏ ਹਮ ਤੁਮ ਦੋਨੋ ਕੋ ਲਗਤਾਏ।
ਇਹੀ ਗੱਲ ਮੈਥੋਂ ਬਰਦਾਸ਼ਤ ਨਹੀਂ ਹੋ ਰਹੀ, ਇਹਦੇ ਨਾਲ ਜਿੱਥੇ ਮੈਂ ਛੋਟਾ ਹੋ ਰਿਹਾ ਉੱਥੇ ਮੇਰੇ ਨਾਲ ਖੜਨ ਕਰਕੇ ਤੁਸੀਂ ਵੀ ਛੋਟੇ ਗਿਣੇ ਜਾ ਰਹੇ ਹੋ, ਦੋਵਾਂ ਦਾ ਨਾਮ ਆ ਰਿਹਾ, ਨਿੰਦਿਆ ਦੋਵਾਂ ਦੀ ਹੋ ਰਹੀ ਹੈ। ਇਹਨੂੰ ਕਹਿੰਦੇ ਨੇ ਚਲਾਕੀ, ਦੂਸਰੇ ਬੰਦੇ ਨੂੰ ਤੁਸੀਂ ਕਿਵੇਂ ਵਰਤਣਾ ਹੈ। ਔਰੰਗਜ਼ੇਬ ਨੂੰ ਰਾਮ ਰਾਏ ਹੁਣ ਇਸ ਤਰ੍ਹਾਂ ਵਰਤਣਾ ਚਾਹੁੰਦਾ ਹੈ ਵੀ ਗੱਲ ਮੇਰੀ ਨੀ, ਗੱਲ ਨਾਲ ਤੇਰੀ ਵੀ ਹੈ।
ਜਾਂ ਤੇ ਅਬਲੇ ਹੋਰੇ ਦੇ ਵਿਚਾਰਾ ਜਿਸ ਪ੍ਰਕਾਰ ਜਾਣੇ ਜਗ ਸਾਰਾ।
ਇਸ ਗੱਲ ਦੀ ਹੁਣ ਤੁਸੀਂ ਵਿਚਾਰ ਕਰ ਲੋ ਵੀ ਤੁਸੀਂ ਕੀ ਫੈਸਲਾ ਦੇਣਾ ਚਾਹੁੰਦੇ ਹੋ। ਸੰਸਾਰ ਦੇ ਵਿੱਚ ਤਾਂ ਇਹ ਗੱਲ ਜਗ ਜਾਹਰ ਹੋ ਗਈ ਹੈ,
ਪੱਠੋ ਦੂਤ ਕੋ ਤਿਨਕੇ ਪਾਸ।
ਇਸ ਕਰਕੇ ਮੈਂ ਕਹਿੰਦਾ ਵੀ ਤੁਸੀਂ ਆਪਣਾ ਦੂਤ ਭੇਜੋ ਗੁਰੂ ਦੇ ਕੋਲ,
ਕਰਨ ਆਪਣਾ ਆਵਾਸ,
ਉਹਨਾਂ ਨੂੰ ਮੇਰੇ ਵਾਂਗੂੰ ਸਿੱਧਾ ਹੀ ਆਪਣੇ ਘਰੇ ਬੁਲਾਉਣਾ ਕਰੋ
ਤੇ ਸਹਿਸਗੁਣੀ ਅਜ਼ਮਤ ਹੈ।
ਜੇ ਤੁਸੀਂ ਅਜ਼ਮਤ ਦੇਖਣ ਦੀ ਗੱਲ ਕਰਦੇ ਹੋ ਤਾਂ ਮੇਰੇ ਨਾਲ ਤਾਂ ਹਜ਼ਾਰਾਂ ਗੁਣਾ ਉਹਦੇ ਵਿੱਚ ਤਾਕਤ ਜ਼ਿਆਦਾ ਹੈ।
ਸਤਿਗੁਰ ਗਾਦੀ ਪਰ ਸਿੱਧ ਹੈ
ਕਿਉਂਕਿ ਮੈਂ ਗੁਰੂ ਨਹੀਂ ਹਾਂ, ਉਹ ਗੁਰੂ ਨੇ ਤੇ ਗੁਰੂ ਜੀ ਸਰਵ ਕਲਾ ਸਮਰੱਥ ਹਨ।
ਨਿਮਚਿਤ ਚੋ ਤਥਾ ਬਨਵਾਵੋ, ਇੱਕ ਬਾਰ ਦਿੱਲੀ ਮੰਗਵਾਵੋ
ਕਰਕੇ ਮੈਂ ਕਹਿਣਾ ਹੈ ਵੀ ਉਹਨੂੰ ਇਸ ਗੱਲ ਦਾ ਪਤਾ ਚੱਲੇ ਵੀ ਬਾਦਸ਼ਾਹ ਦੇ ਨਾਲ ਕਿਵੇਂ ਵਰਤੀਦਾ, ਉਹਨੂੰ ਘਰੇ ਬੁਲਾਓ ਤੇ ਘਰੇ ਬੁਲਾ ਕੇ ਉਹਨੂੰ ਫਿਰ ਕਹੋ ਵੀ ਜੇ ਤੂੰ ਰਾਮ ਰਾਏ ਦਾ ਵਿਰੋਧੀ ਹੈ ਤਾਂ ਰਾਮ ਰਾਏ ਤੋਂ ਵੱਡੀ ਕਰਾਮਾਤ ਕਰਕੇ ਦਿਖਾ, ਅਸੀਂ ਤੈਨੂੰ ਤਾਂ ਮੰਨਾਂਗੇ। ਗੁਰੂ ਆਪਣੇ ਘਰੇ ਮਿਲਾ ਕੇ ਵੇਖੋ ਕਰਾਮਾਤ।
ਕਹਿਬੇ ਤੇ ਸਬਤ ਰਹੇ ਹਮ ਸਮ ਆਇਓ ਤਿਸ ਕੋ ਕਲੈ,
ਤੇ ਅਸੀਂ ਵੇਖਣਾ ਚਾਹਾਂਗੇ ਵੀ ਜਦੋਂ ਤੁਹਾਡੇ ਕੋਲ ਆਉਂਦੇ ਹਨ।
ਹਮ ਸਮ ਆਇਓ ਤਿਸ ਕੋ ਲਹੈ, ਸੋ ਪੀ ਭਨੈ ਨਾ ਸੰਗਤ ਮਾਓ, ਮੋਈ ਸਮ ਮਿਲੇ ਆਏ ਤੁਮ ਪਾਓ।
ਕੋਈ ਇਹ ਗੱਲ ਨਾ ਕਹੇ ਵੀ ਰਾਮ ਰਾਏ ਔਰੰਗਜ਼ੇਬ ਨੂੰ ਮਿਲ ਗਿਆ ਇਸ ਕਰਕੇ ਪਿਤਾ ਜੀ ਨੂੰ ਛੇਕਿਆ, ਤੇ ਜਦੋਂ ਤੁਹਾਨੂੰ ਆ ਕੇ ਮਿਲੇਗਾ ਅਜ਼ਮਤ ਦਿਖਾਏਗਾ ਨਾ ਗੁਰੂ, ਫਿਰ ਉਹ ਗੱਲ ਕਹਿ ਨਹੀਂ ਸਕੇਗਾ ਜਿਹੜੀ ਹੁਣ ਸੰਗਤਾਂ ਕਹਿ ਰਹੀਆਂ ਨੇ।
ਮੇਰੇ ਔਰ ਕਰਕ ਵਿਸਾਲ,
ਇਹ ਮੇਰੇ ਕਲੇਜੇ ਦੇ ਵਿੱਚ ਬਹੁਤ ਵੱਡਾ ਸੱਲ ਹੈ।
ਇਸ ਦਿਨ ਪੀੜਤ ਜਿਮਨਤ ਸਾਲ,
ਤੇ ਮੈਂ ਦਿਨ ਰਾਤ ਤੜਪਦਾ ਰਹਿੰਦਾ ਹਾਂ ਜਿਵੇਂ ਕੋਈ ਜ਼ਖਮ ਰਿਸਦਾ ਰਹਿੰਦਾ ਹੈ ਅੰਦਰ।
ਹੱਥ ਆਪ ਕੇ ਕਰਬੋ ਐਸੇ, ਕਵੀ ਸੰਤੋਖ ਸਿੰਘ ਪਾਖਿਓ ਜੈਸੇ।
ਇਹ ਜੋ ਮੈਂ ਕਰਨਾ ਚਾਹੁੰਦਾ ਉਹ ਮੇਰੇ ਕਰਨ ਦੀ ਸਮਰੱਥਾ ਨਹੀਂ ਹੈ, ਤੁਹਾਡੇ ਵਿੱਚ ਸਮਰੱਥਾ ਹੈ। ਇਸੇ ਕਰਕੇ ਮੈਂ ਤੁਹਾਨੂੰ ਕਹਿੰਦਾ ਵੀ ਬੁਲਾਓ, ਤੁਸੀਂ ਕਰ ਸਕਦੇ ਹੋ ਇਸ ਤਰ੍ਹਾਂ।
ਤੇਰਾ ਸ੍ਰੀ ਗੁਰੂ ਜੇਸ਼ਤ ਪੁੱਤਰ ਕੋ ਕਰ ਮਤ ਸਰ ਮਨ ਮਾਏ।
ਗੁਰੂ ਹਰਿਰਾਏ ਸਾਹਿਬ ਮਹਾਰਾਜ ਜੀ ਦੇ ਜੇਠੇ ਸਪੁੱਤਰ ਬਾਬਾ ਰਾਮ ਰਾਏ ਨੇ ਈਰਖਾ ਕੀਤੀ ਮਨ ਦੇ ਵਿੱਚ।
ਨਿਜ ਸਮ ਕਰਵੇ ਅਨਜ ਕੋ ਕਹੀ ਸ਼ਾ ਕੇ ਪਾਏ।
ਆਪ ਕੇ ਨੇ ਗੁਰੂ ਦੇ ਜੋਗ ਬਣ ਸਕਿਆ, ਪਰ ਗੁਰੂ ਨੂੰ ਆਪਣੇ ਵਰਗਾ ਬਣਾਉਣਾ ਚਾਹੁੰਦਾ, ਕਿਵੇਂ ਬਣਾਵੇਗਾ? ਵੀ ਬਾਦਸ਼ਾਹ ਜੇ ਚਾਹੇ ਤੇ ਸਾਰਾ ਕੁਝ ਹੋ ਸਕਦਾ, ਬਾਦਸ਼ਾਹ ਦੀ ਓਟ ਲੈ ਕੇ ਗੁਰੂ ਨੂੰ ਆਪਣੇ ਵਰਗਾ ਬਣਾਉਣਾ ਚਾਹੁੰਦਾ।
ਹੁਣ ਨੋ ਰੰਗ ਨੇਰੇ ਦੇ ਵਿਚਾਰਾ, ਇਨ ਮੱਥਰ ਕਰ ਬਾਕੀ ਉਚਾਰਾ।
ਔਰੰਗਜ਼ੇਬ ਨੇ ਸਾਰੀ ਗੱਲ ਸੁਣੀ ਤੇ ਵਿਚਾਰਿਆ ਵੀ ਇਹ ਸਾਰੀਆਂ ਗੱਲਾਂ ਇਸ ਨੇ ਈਰਖਾ ਦੇ ਵਾਸ ਹੋ ਕੇ ਕੀਤੀਆਂ ਨੇ।
ਹਰ ਬਲਾ ਹੈ ਅਲਪ ਤੈਨੂੰ ਕੇ, ਰਹਿਣ ਮਾਤ ਟਿਕ ਬੈਸ ਜਿਨੂੰ ਕੇ।
ਦੇਖੋ ਜੇ ਪੰਜ ਸਾਲ ਦੀ ਗੱਲ ਕਰੀਏ ਤੇ ਪੰਜ ਸਾਲ ਦਾ ਬੱਚਾ ਤੇ ਆਪਣੀ ਮਾਤਾ ਦੇ ਕੋਲ ਹੀ ਸੋਭਾ ਦਿੰਦਾ, ਕੋਲ ਹੀ ਰਹਿਣਾ ਬਣਦਾ ਮਾਤਾ ਦੇ, ਇਸ ਤਰ੍ਹਾਂ ਇਤਨੀ ਦੂਰ ਬੁਲਾਉਣਾ ਚੰਗਾ ਨਹੀਂ ਹੈ। ਪਰ ਇਹ ਬਾਰ ਬਾਰ ਕਹੀ ਜਾਂਦਾ ਇੱਥੇ ਬੁਲਾਉਣ ਨੂੰ,
ਆਵੇ ਹਮ ਕਰੇ ਹਕਾਰਨ,
ਜੇ ਅਸੀਂ ਬੁਲਾਈਏ ਤੋ ਕਿਵੇਂ ਆਉਣਗੇ?
ਮੈਂ ਨਿਕਸਿਓ ਕਰਤੇ ਕਿਸ ਕਾਰਨ,
ਹਲੇ ਬੱਚੇ ਨੇ ਹਾਲੇ ਤਾਂ ਘਰੋਂ ਕਦੇ ਬਾਹਰ ਨਹੀਂ ਨਿਕਲੇ।
ਹੱਥ ਬੰਨੀ ਮੈਂ ਸ਼ਰੀਕਾ,
ਘਰਾਂ ਆਪਣੇ ਦੇ ਵਿੱਚ ਇਹੋ ਜਿਹਾ ਸ਼ਰੀਕ ਪਾਉਣਾ,
ਕਰੇ ਦੁਸ਼ਮਣ ਚਾਹੇ ਨਿਕਾ।
ਜਦੋਂ ਸ਼ਰੀਕ ਆ ਗਿਆ ਫਿਰ ਈਰਖਾ ਦੇ ਵਾਸ ਬੰਦਾ ਹੋ ਜਾਂਦਾ, ਫਿਰ ਉਹ ਚੰਗਾ ਨਹੀਂ ਕਰਦਾ।
ਸਦਨ ਹਮਾਰੇ ਰਾਜ ਕਰਿਓ ਨਿਜ ਪ੍ਰਾਤਨ ਮਾਰੇ।
ਕਿਆ ਇਹ ਸਾਰਾ ਕੁਝ ਸਾਡੇ ਚ ਵੀ ਤਾਂ ਹੋਇਆ ਹੈ, ਮੈਂ ਵੀ ਤਾਂ ਆਪਣੇ ਭਰਾਵਾਂ ਨੂੰ ਮਾਰ ਕੇ ਬਾਦਸ਼ਾਹ ਬਣਿਆ ਗਾ, ਜਿੱਥੇ ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਵੀ ਚਲੋ ਸਾਡੇ ਘਰ ਵਿਚ ਤਾਂ ਰਾਜਨੀਤੀ ਰਾਜਨੀਤੀ ਦੇ ਵਿਚ ਤਾਂ ਹੁੰਦਾ ਹੀ ਹੈ, ਈਰਖਾ ਵੀ ਦੂਸਰੇ ਨੂੰ ਦਬਾ ਕੇ ਰੱਖਣਾ ਤਾਂ ਹੀ ਉਪਰ ਆਉਣਾ। ਪਰ ਮੈਂ ਹੈਰਾਨ ਇਸ ਗੱਲ ਤੋਂ ਵੀ ਧਾਰਮਿਕ ਬੰਦਿਆਂ ਦਾ ਵੀ ਇਹੀ ਹਾਲ ਹੈ, ਜੇ ਧਾਰਮਿਕ ਬੰਦਿਆਂ ਦੇ ਵਿਚ ਵੀ ਈਰਖਾ ਹੈ, ਉਹ ਵੀ ਚਾਹੁੰਦੇ ਨੇ ਵੀ ਕੋਈ ਅੱਗੇ ਨਾ ਵਧੇ, ਫਿਰ ਸਾਡਾ ਤੇ ਉਹਨਾਂ ਦਾ ਫਰਕ ਤੇ ਕੋਈ ਨਾ ਹੋਇਆ। ਸੋਚਣ ਵਾਲੀ ਗੱਲ ਇਹ ਹੈ। ਹੋਇਆ ਤਾਂ ਸਾਡੇ ਵੀ ਇਸ ਤਰ੍ਹਾਂ ਹੀ ਹੈ, ਮੈਂ ਵੀ ਭਰਾਵਾਂ ਨੂੰ ਮਾਰ ਕੇ ਬਾਦਸ਼ਾਹ ਬਣਿਆ, ਪਰ ਇਹ ਗੁਰੂ ਨਾਨਕ ਦਾ ਜਿਹੜਾ ਘਰ ਹੈ ਉਹ ਸਭ ਤੋਂ ਵੱਡਾ ਘਰ, ਧਰਮ ਦਾ ਘਰ, ਇਹਦੇ ਵਿੱਚ ਐਸਾ ਨਹੀਂ ਹੋਣਾ ਚਾਹੀਦਾ ਜਿਵੇਂ ਰਾਮ ਰਾਏ ਕਰ ਰਿਹਾ।
ਨਿਮ ਸਗਰੇ ਜਗ ਮੈਂ ਬਰਤਾਰਾ, ਬਹੁਤ ਸ਼੍ਰੀ ਕੇ ਮੈਂ ਦੁੱਖ ਪਾਰਾ।
ਇਹ ਸਾਰੇ ਸੰਸਾਰ ਦੇ ਅੰਦਰ ਇਹੀ ਵਰਤਾਰਾ ਹੈ, ਜਦੋਂ ਵੀ ਸ਼ਰੀਕਪਣਾ ਆ ਗਿਆ ਤੇ ਉਹ ਸ਼ਰੀਕੇ ਦੇ ਵਿੱਚ ਇਹੀ ਕੁਝ ਹੁੰਦਾ।
ਸ਼੍ਰੀ ਤੇਨੋ ਮੈਂ ਭਏ ਮਮ ਸਮ ਲੋਗੋ ਨੇ ਗਾਦੀ ਲਏ।
ਕਹਿਣ ਲੱਗੇ ਵੀ ਜਿਵੇਂ ਮੈਂ ਛੋਟਾ ਹੁੰਦਾ ਹੋਇਆ ਦਾਰਾ ਸ਼ਕੋਤ ਬਣ ਗਿਆ, ਇਸੇ ਤਰ੍ਹਾਂ ਹੀ ਈਰਖਾ ਕਰ ਰਿਹਾ ਵੀ ਇਹਦਾ ਛੋਟਾ ਭਰਾ ਗੁਰੂ ਕਿਵੇਂ ਬਣ ਗਿਆ।
ਤਿੰਨ ਪਤ ਦੂਤ ਅਕਾਰੋਂ ਜਬੈ ਰਿਸ ਕਰ ਸਰਾਪ ਨਾ ਕੁਛ ਕਹਿ ਤਬੈ।
ਪਰ ਉਹ ਗੁਰਤਾ ਗੱਦੀ ਦੇ ਮਾਲਕ ਨੇ, ਜੇ ਕਿਤੇ ਬੁਲਾ ਲਈਏ ਕਿਤੇ ਉਹ ਵੀ ਸਰਾਪ ਨਾ ਦੇ ਦੇਣ ਕੋਈ।
ਮੈਂ ਹਕਾਰ ਹੋਏ ਇਹ ਚੱਲ ਆਇਓ ਅਜ਼ਮਤ ਜੁੱਤ ਕਰ ਇਤੈ ਪਛਾਇਓ।
ਪਹਿਲਾਂ ਜਦੋਂ ਇਹਨੂੰ ਬੁਲਾਇਆ ਸੀ, ਅਸੀਂ ਗੁਰੂ ਜੀ ਨੂੰ ਬੁਲਾਇਆ ਤੇ ਇਹਨੂੰ ਅਜ਼ਮਤਾ ਦੇ ਕੇ ਗੁਰੂ ਜੀ ਨੇ ਭੇਜਿਆ।
ਹਮ ਚਾਤ ਸਕਲ ਕਰਵਾਇਓ,
ਜੋ ਅਸੀਂ ਚਾਹੁੰਦੇ ਸਾਂ ਉਹ ਕਰਵਾ ਲਿਆ ਇਹਦੇ ਕੋਲੋਂ।
ਰੀਤ ਨੀ ਕੇ ਪਤੇ ਆਇਓ,
ਚੰਗੀ ਤਰ੍ਹਾਂ ਪਰਖ ਕੇ ਵੇਖ ਲਿਆ ਇਸ ਨੂੰ।
ਅਬ ਜੇ ਕਰ ਕਰ ਜ਼ੋਰ ਹਕਾਰੈ
ਬਾਦਸ਼ਾਹ ਕਹਿੰਦਾ ਵੀ ਜੋ ਗੁਰੂ ਨੂੰ ਅਸੀਂ ਕਿਹਾ ਸੀ ਉਹ ਗੁਰੂ ਨੇ ਰਾਮ ਰਾਏ ਨੂੰ ਭੇਜਿਆ ਤੇ ਇਹਨੇ ਕਰਕੇ ਦਿਖਾ ਦਿੱਤਾ। ਹੁਣ ਕੋਈ ਗੱਲ ਨੀ ਰਹਿ ਗਈ ਵੀ ਮੈਂ ਗੁਰੂ ਜੀ ਨੂੰ ਇੱਥੇ ਬੁਲਾਵਾਂ, ਤੇ ਜੇ ਮੈਂ ਬੁਲਾਵਾਂਗਾ ਤਾਂ ਇਹੀ ਗੱਲ ਜਗ ਜਾਹਰ ਹੋਵੇਗੀ ਕਿ ਔਰੰਗਜ਼ੇਬ ਈਰਖਾ ਕਰਕੇ ਬੁਲਾ ਰਿਹਾ, ਉਂਝ ਤੇ ਸਾਰਾ ਕੰਮ ਰਾਮ ਰਾਏ ਨੇ ਕਰ ਹੀ ਦਿੱਤਾ। ਇਸ ਤਰ੍ਹਾਂ ਔਰੰਗਜ਼ੇਬ ਨੂੰ ਵਾਰ ਵਾਰ ਰਾਮ ਰਾਏ ਨੇ ਕਿਹਾ।